ਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਮ੍ਰਿਤ ਵਚਨਾਂ ਤੇ 100% ਯਕੀਨ ਕਰਨਾ ਹੋਏਗਾ। ਸਤਿਗੁਰੂ ਮਹਾਰਾਜ ਕਹਿੰਦੇ ਨੇ ਵਿੱਚ ਸੰਗਤ ਹਰ ਤਲਕ ਦੱਸਿਆ ਜੀ, ਮੇਰਾ ਵਾਹਿਗੁਰੂ ਸੰਗਤ ਵਿੱਚ ਆਪ ਵਸ ਰਿਹਾ ਹੈ। ਇਸੇ ਲਈ ਸ਼ੁੱਧ ਭਾਵਨਾ ਨਾਲ ਆਉਣ ਵਾਲਿਆਂ ਨੂੰ ਇੰਨਾ ਕੁਝ ਪ੍ਰਾਪਤ ਹੋ ਜਾਂਦਾ ਹੈ ਜਿਹੜਾ ਹੋਰ ਕਿਸੇ ਥਾਂ ਤੇ ਪ੍ਰਾਪਤ ਨਹੀਂ ਹੁੰਦਾ। ਇਹਨੂੰ ਸਿਰ ਕਰਮਣ ਕੇ ਕਰਮਾ ਤਾਂ ਹੈ। ਇੱਥੇ ਉਸ ਵਾਹਿਗੁਰੂ ਦੀ ਕੁਝ ਵਿਸ਼ੇਸ਼ ਕਰਕੇ ਨਜ਼ਰ ਹੈ, ਭਾਵੇਂ ਉਹ ਸਾਨੂੰ ਨਹੀਂ ਦਿਸਦਾ ਪਰ ਸਾਨੂੰ ਦੇਖ ਜ਼ਰੂਰ ਰਿਹਾ। ਮੇਰੀ ਸੰਗਤ ਵਿੱਚ ਕੌਣ ਬੈਠਾ, ਕਿਵੇਂ ਬੈਠਾ, ਕਿਸ ਪਿਆਰ ਵਿੱਚ ਬੈਠਾ, ਉਹ ਦਿਲਾਂ ਦਾ ਵੀ ਜਾਣੂ। ਉਹਨੂੰ ਸਾਡਾ ਮਨ ਵੀ ਦਿਖਦਾ ਹੈ ਤੇ ਸਾਡਾ ਤਨ ਵੀ ਦਿਖਦਾ। ਐਸਾ ਜੋ ਪਰਮੇਸ਼ਰ ਹੈ ਵਿੱਚ ਸੰਗਤ ਹਰ ਪ੍ਰਭ ਵਸੈ ਜੀਉ, ਜਾਂ ਸਾਧ ਸੰਗਤ ਮੈਂ ਵਸੈ ਗੋਪਾਲ। ਇਹ ਭਾਈ ਸਾਹਿਬ ਲਿਖਦੇ ਨੇ ਭਗਵਾਨ ਵਿਸ਼ਨੂੰ ਤੇ ਨਾਰਦ ਦੀ ਵਾਰਤਾਲਾਪ ਵਿੱਚ, ਸਾਧ ਸੰਗਤ ਮੇਰੋ ਦੇ ਰੂਪ ਹੈ ਨਾਰਦ ਮੁਨ। ਇਹ ਨਾਰਦ ਮੁਨ ਸਾਧ ਸੰਗਤ ਮੇਰਾ ਆਪਣਾ ਨਿੱਜ ਸਰੂਪ ਹੈ। ਇਹ ਭਗਵਾਨ ਵਿਸ਼ਨੂੰ ਜੀ ਜੋ ਨਾਰਦ ਨੂੰ ਕਿਹਾ ਉਹ ਗੱਲ ਸੰਸਕ੍ਰਿਤ ਦੇ ਸੂਤਰਾਂ ਦੇ ਵਿੱਚ ਪ੍ਰਾਪਤ ਹੁੰਦੀ। ਨਾਰਦ ਦੇ ਕਹਿਣ ਤੋਂ ਕਿ ਅਸਲੀ ਟਿਕਾਣਾ ਕਿਹੜਾ ਭਗਵਾਨ ਜੀ ਕਹਿ, ਫਿਰ ਅਸਲੀ ਟਿਕਾਣਾ ਸਾਧ ਸੰਗਤ ਦੱਸਿਆ। ਇਸੇ ਲਈ ਬਹੁਤ ਸਾਰੇ ਉਹ ਭਾਵਾਂ ਵਾਲੇ ਵਿਅਕਤੀ ਨੇ ਜਿਨ੍ਹਾਂ ਦੀਆਂ ਬਿਮਾਰੀਆਂ ਡਾਕਟਰ ਨਹੀਂ ਹਟਾ ਸਕੇ, ਸਾਧ ਸੰਗਤ ਕਰਦਿਆਂ ਉਹਨਾਂ ਨੂੰ ਪਤਾ ਵੀ ਨਹੀਂ ਲੱਗਿਆ ਸਹਿਜੇ ਕਦੋਂ ਬਿਮਾਰੀ ਹਟ ਗਈ, ਤੇ ਉਹ ਹੀ ਕਾਰਨ ਨੂੰ ਲੱਭਦੇ ਰਹਿ ਗਏ। ਇਹ ਆਪਣੇ ਆਪ ਹੀ ਹਟ ਗਏ ਜਾਂ ਕਿਸੇ ਦਵਾਈ ਦਾ ਬਹਾਨਾ ਬਣ ਕੇ ਹਟ ਗਏ। ਉਹਨਾਂ ਕੋਲਿਆਂ ਨੂੰ ਇਹ ਵੀ ਪਤਾ ਕਿ ਉਸ ਪ੍ਰਭੂ ਦੀ ਨਜ਼ਰ ਪੈ ਗਈ ਤੇਰੇ ਤੇ ਜੋ ਸੰਗਤ ਵਿੱਚ ਵਸ ਗਿਆ। ਉਸ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਦ੍ਰਿਸ਼ਟੀ ਹੋ ਗਈ ਜੋ ਕਹਿੰਦੇ ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹਾਂ ਕਰੋ ਨਿਵਾਸ। ਗੁਰੂ ਖਾਲਸੇ ਦੇ ਵਿੱਚ ਗੁਰੂ ਆਪ ਵਸ ਰਿਹਾ। ਸਤਿਗੁਰੂ ਮਹਾਰਾਜ ਨੇ ਇੱਥੇ ਤੱਕ ਕਿਹਾ ਕਿ ਸਿੰਘ ਸੋ ਰਹਿਤ ਪੰਚ ਜਹ ਮਿਲੇ। ਜਿੱਥੇ ਪੰਜ ਸਿੰਘ ਤਿਆਰ ਪ੍ਰਤਿਆਰ ਪਹਿਰੇ ਵਾਲੇ ਅੰਮ੍ਰਿਤ ਧਾਰੀ ਪੰਜਾਂ ਬਾਣੀਆਂ ਦੇ ਨਿਤਨੇਮੀ ਚਾਰ ਵਜਰ ਗ੍ਰਹਿਤ ਤੋਂ ਵਜੇ ਵਾਲੇ ਅਜਿਹੇ ਪੰਜ ਵਿਅਕਤੀ ਮਿਲ ਜਾਣ, ਕਿਉਂਕਿ ਰਹਿਤ ਤੋਂ ਬਿਨਾਂ ਸਿੱਖ ਸਿੱਖ ਨਹੀਂ ਹੈ। ਰਹਿਤ ਬਿਨਾਂ ਨਹਿ ਸਿੱਖ ਕਹਾਵੈ, ਰਹਿਤ ਬਿਨਾਂ ਦਰ ਝੂਟਾਂ ਖਾਵੈ। ਜਿਵੇਂ ਨਿਗੂਰਾ ਝੂਟਾਂ ਖਾਂਦਾ ਹੈ ਕਿ ਉਵੇਂ ਭਾਈ ਗੁਰੂ ਵਾਲਾ ਬਣ ਕੇ ਜੇ ਰਹਿਤ ਨਹੀਂ ਰੱਖੀ ਉਹ ਵੀ ਜਵਾਨੀਆਂ ਝੂਟਾਂ ਨਿਗੂਰੇ ਦੀ ਤਰ੍ਹਾਂ ਨਹੀਂ ਖਾਂਦਾ। ਇਸੇ ਲਈ ਗੁਰਮਤ ਦੇ ਢੰਡੋਰੇ ਵਿੱਚ ਗਿਣਤੀ ਵਧਾਉਣ ਦੀ ਗੱਲ ਹਰ ਕਿਸ ਨਹੀਂ ਹੈ। ਇੱਥੇ ਨਾਮ ਰਸਮੀਆਂ ਦਾ ਵਾਧਾ ਕਰਨ ਦੀ ਗੱਲ ਹੈ। ਜਿਨ੍ਹਾਂ ਨੇ ਅੰਮ੍ਰਿਤ ਛਕ ਕੇ ਰਹਿਤ ਰੱਖਣੀ ਹੈ ਇੱਥੇ ਉਹਨਾਂ ਨੂੰ ਵਾਰ ਵਾਰ ਬੇਨਤੀਆਂ ਕੀਤੀਆਂ ਜਾਂਦੀਆਂ ਮਜ਼ਬੂਰ ਕਰਕੇ ਕਿਸੇ ਨੂੰ ਅੰਮ੍ਰਿਤ ਨਹੀਂ ਪਾਉਂਦੇ। ਜਿਨ੍ਹਾਂ ਚਿਰ ਭੁੱਖ ਨਾ ਲੱਗੇ ਖਾਲਸਾ ਦੀ ਰੋਟੀ ਹਜ਼ਮ ਨਹੀਂ ਹੋਣੀ, ਅੰਮ੍ਰਿਤ ਦੀ ਗੱਲ ਹੀ ਛੱਡੋ। ਬਿਨਾਂ ਲੋੜ ਤੋਂ ਰੋਟੀ ਦੇ ਦਿਓ ਵਿਗਾੜ ਕਰ ਦਿਓਗੇ, ਜੇ ਲੋੜ ਤੋਂ ਬਿਨਾਂ ਅੰਮ੍ਰਿਤ ਛਕਾ ਦਿੱਤਾ ਤੇ ਉਹਦਾ ਕੀ ਅਸਰ ਹੋਏਗਾ। ਇਸ ਕਰਕੇ ਭਾਂਡਾ ਪਹਿਲਾਂ ਸਾਫ਼ ਕਰਨਾ, ਭਾਂਡਾ ਧੋਏ ਧੂਪ ਵੈਸ ਦੇਵੋ ਤਾਂ ਉਹਦੇ ਪਜਾਓ। ਇਸ ਕਰਕੇ ਸਾਧ ਸੰਗਤ ਸਤਿਗੁਰੂ ਮਹਾਰਾਜ ਕਹਿੰਦੇ ਨੇ ਸਿੰਘ ਸੋ ਰਹਿਤ ਪੰਜ ਜਿਹੜੇ ਮਿਲੇ ਕਿ ਪੰਜ ਸਿੰਘ ਮੇਰੇ ਰਹਿਤ ਮਾਨ ਮਿਲ ਜਾਣ। ਹਜ਼ੂਰ ਕਹਿੰਦੇ ਮਨ ਸਰੂਪ ਤਹਿ ਜਾਣਾ ਹੁੰਦੇ, ਭਲੀ ਪ੍ਰਕਾਰ ਮੇਰਾ ਆਪਣਾ ਸਰੂਪ ਜਾਣ ਲੈਣਾ ਉਹਨਾਂ ਦੇ ਦਰਸ਼ਨ ਮੇਰੇ ਦਰਸ਼ਨ, ਉਹਨਾਂ ਦੇ ਮੁੱਖ ਵਿੱਚ ਪਾਇਆ ਪਦਾਰਥ ਮੇਰੇ ਮੁੱਖ ਵਿੱਚ ਗੁਰਸਿੱਖ ਪ੍ਰੀਤ ਸਤਿਗੁਰ ਪ੍ਰੀਤ ਜਾਂ ਗੁਰਸਿੱਖ ਮੁੱਖ ਪਾਇਆ, ਉਹਨਾਂ ਦੇ ਚਿਹਰੇ ਮੇਰੇ ਚਿਹਰੇ, ਉਹਨਾਂ ਦੀ ਕਹਿ ਮੇਰੀ ਕਹਿ। ਪਰ ਕੇਵਲ ਕਿਹਾ ਹੀ ਨਹੀਂ, ਇਹ ਗੱਲ ਕਹਿਣ ਮਾਤਰ ਨਹੀਂ, ਪ੍ਰੈਕਟੀਕਲ ਕਰਕੇ ਵਿਖਾਈ ਹੋਈ ਹੈ। ਮੈਂ ਆਪ ਜੀ ਨੂੰ ਛੋਟੀ ਜਿਹੀ ਬੇਨਤੀ ਕਰਦੇ ਹਾਂ, ਇਹਦੇ ਨਾਲ ਲੜੀਵਾਰ ਜੋ ਕਥਾ ਨਾਲੇ ਉਹ ਗੇਮਿੰਗ ਕੁਝ ਇਹਨਾਂ ਨੂੰ ਐਤਵਾਰ ਦਾ ਧੋਖਾ ਪੁਰਾਣਾ ਹੀ ਪਿਆ ਸੀ। ਹੁਣ ਸੰਗਤਾਂ ਟੈਲੀਫੋਨ ਕਰਕੇ ਇੱਕ ਦੂਜੇ ਤੋਂ ਪੁੱਛ ਕੇ ਫਟਾਫਟ ਆ ਰਹੇ ਹਨ, ਉਹ ਵੀ ਕੁਝ ਗੇਮਿੰਗ ਆ ਲੈਣ। ਇਹ ਗੱਲ ਇੱਥੇ ਚੱਲਦੀ ਪ੍ਰਕਰਣ ਸਮਝਣੀ ਬੜੀ ਜ਼ਰੂਰੀ ਹੈ। ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸ੍ਰੀ ਅਨੰਦਪੁਰ ਸਾਹਿਬ ਆਨੰਦਾਂ ਦੀ ਪੁਰੀ, ਆਨੰਦ ਦੇ ਦੇਣ ਵਾਲੀ ਉਹ ਪੁਰੀ ਨਦੀ ਹੈ। ਇਸ ਥਾਂ ਤੇ ਆਪ ਜੀ ਵਿਰਾਜਮਾਨ, ਇਸੇ ਇਲਾਕੇ ਦੇ ਨੇੜੇ, ਬਹੁਤੀ ਦੂਰ ਨਹੀਂ ਪਰ ਬਹੁਤੀ ਨੇੜੇ ਵੀ ਨਹੀਂ, ਇੱਕ ਖੇਤੀ ਸਿੱਖ ਵਾਹੀ ਕਰਨ ਵਾਲਾ, ਖੇਤੀ ਕਰਨ ਵਾਲਾ, ਸਰਲ ਸੁਭਾਅ ਦਾ, ਸਿੱਧੇ ਸੁਭਾਅ ਦਾ, ਜਿਹਦੀ ਅਵਸਥਾ ਸਤੋ ਵਿਵਰਤੀ ਬਣੀ ਹੋਈ ਹੈ। ਇਹ ਇੱਕ ਦਿਨ ਵਿਚਾਰ ਕਰਦਾ ਕਿ ਅਸੀਂ ਗੁਰੂ ਕੇ ਸਿੱਖ ਬਣ ਕੇ ਆਪਣਾ ਭਲਾ ਤੇ ਕਰਵਾ ਲਿਆ, ਮੇਰੇ ਖੇਤ ਦੇ ਵਿੱਚ ਬੀਜੇ ਹੋਏ ਹਰ ਦਾਣੇ ਦਾ ਭਲਾ ਹੋਣਾ ਚਾਹੀਦਾ ਹੈ। ਜਿਹਨਾਂ ਦਾਣਿਆਂ ਦੇ ਵਿੱਚੋਂ ਕੁਝ ਦਾਣੇ ਗੁਰੂ ਕੀ ਰਸਨਾ ਨੂੰ ਲੱਗ ਜਾਣ ਤਾਂ ਸਾਰੇ ਦਾਣਿਆਂ ਦਾ, ਕਿਉਂਕਿ ਜੇਤੇ ਦਾਣੇ ਅੰਨ ਕੇ ਜੀਆਂ ਬਾਅਦ ਨਾ ਹੋਏ, ਇਹਨਾਂ ਦੀ ਵੀ ਕਲਿਆਣ ਹੋ ਜਾਵੇ, ਇਹ ਵੀ ਸਕੂਨ ਤੋਂ ਛੁੱਟ ਜਾਣ, ਕਿਉਂਕਿ ਗੁਰਸਿੱਖ ਪਰਉਪਕਾਰੀ ਇਹ ਪਰਉਪਕਾਰੀ ਗੁਰ ਪਿਆਰਾ ਗੁਰੂ ਨੂੰ ਪਿਆਰਾ ਜਿਹੜਾ ਪਰਉਪਕਾਰ ਕਰੇ। ਇਹ ਸੋਚ ਸਿੱਖ ਨੇ ਆਪਣੇ ਘਰਵਾਲੀ ਨੂੰ ਕਿਹਾ ਵੀ ਪਾਗਾ ਵਾਲੀਏ ਸੁੱਧ ਪਵਿੱਤਰਤਾ ਦੇ ਨਾਲ, ਅੱਜ ਉੱਠਦੀ ਜਾ ਰਹੀ ਹੈ ਸੁੱਧ ਪਵਿੱਤਰਤਾ, ਬਹੁਤ ਕੁਛ ਸੁਣ ਲਿਆ ਤੁਸੀਂ ਕਰਜ਼ ਦੇ ਰਕਸ਼ਣ ਨੂੰ, ਸੁੱਧ ਨੂੰ ਲੋਕਾਂ ਨੇ ਪਖੰਡ ਕਰਕੇ ਭੰਡਣ ਲੱਗ ਜਾਣੇ, ਸੁੱਚੂ ਨੂੰ ਪਖੰਡ ਕਹਿਣਗੇ, ਇਹ ਵੀ ਕਲਯੁਗ ਦੇ ਲੱਛਣਾਂ ਦੀ ਗੱਲ ਹੋਈ। ਸੁੱਚੂ ਪਖੰਡ ਨਹੀਂ ਹੈ ਪਰ ਦਰਜਾ ਹੈ, ਉਹਦੀ ਕਦਰ ਹੈ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਇਸ ਪਿਆਰੇ ਸਿੱਖ ਨੇ ਕਿਹਾ ਕਿ ਸੁਧੇ ਕੇਸੀ ਇਸ਼ਨਾਨ ਕਰ, ਇੱਕ ਬਰਤਨਾਂ ਨੂੰ ਸਾਰਿਆਂ ਨੂੰ ਮਾਂਜ, ਸੋਧ ਕੇ ਚੰਗੀ ਤਰ੍ਹਾਂ ਲੰਗਰ ਤਿਆਰ ਕਰ। ਤੇ ਲੰਗਰ ਤਿਆਰ ਕਰਨ ਦੀ ਮਰਿਆਦਾ, ਦੇਗ ਤਿਆਰ ਕਰਨ ਦੀ ਮਰਿਆਦਾ, ਇਹ ਸਿੱਖ ਧਰਮ ਵਿੱਚ ਪ੍ਰਾਪਤ ਸਮੇਂ ਤੋਂ ਜੋ ਚਲੀ ਆ ਰਹੀ ਹੈ, ਇਹ ਵੀ ਅੱਜ ਕਲਯੁਗ ਨੇ ਉਡਾ ਦਿੱਤੀ। ਲੰਗਰ ਛਕਣ ਦੀ ਮਰਿਆਦਾ ਵੀ ਜਾ ਰਹੀ ਹੈ ਤੇ ਲੰਗਰ ਪਕਾਉਣ ਦੀ ਮਰਿਆਦਾ ਵੀ ਜਾ ਰਹੀ ਹੈ। ਸੰਗਤ ਔਰ ਪੰਗਤ ਦੀ ਜੋ ਮਰਿਆਦਾ ਹੈ, ਸੁੱਚੂ ਦੇ ਨਾਲ ਲੰਗਰ ਤਿਆਰ ਹੋਣਾ, ਜਿਵੇਂ ਦੇਗ ਤਿਆਰ ਕਰਨੀ ਹੈ ਸੁੱਚੂ ਨਾਲ, ਲੰਗਰ ਵੀ ਇਸੇ ਤਰ੍ਹਾਂ ਤਿਆਰ ਹੁੰਦਾ। ਸਿੰਘ ਜੀ ਨੇ ਇਸ਼ਨਾਨ ਕੀਤਾ, ਦੋਨਾਂ ਪਤੀ ਪਤਨੀ ਨੇ ਪੰਜੇ ਬਾਣੀਆਂ ਦਾ ਨਿਤਨੇਮ ਕੀਤਾ, ਉਸ ਤੋਂ ਬਾਅਦ ਮੂੰਹ ਤੇ ਢਾਕਾ ਮਾਰ ਲਿਆ ਕਿ ਬਾਣੀ ਪੜ੍ਹਦਿਆਂ ਮੇਰਾ ਕੋਈ ਰੰਜਿਤ ਮਾਤਰ ਵੀ ਥੁੱਕ ਉਸ ਲੰਗਰ ਵਿੱਚ ਡਿੱਗ ਕੇ ਜਿਹੜਾ ਗੁਰੂ ਵਾਸਤੇ ਤਿਆਰ ਕਰਨਾ, ਇੱਥੇ ਲੰਗਰ ਅਪਵਿੱਤਰ ਨਾ ਹੋਣਾ। ਹੁਣ ਵਿਚਾਰ ਕਰੋ ਵੀ ਗੱਲਾਂ ਕਰਨੀਆਂ ਤਾਂ ਇੱਕ ਪਾਸੇ ਨਹੀਂ ਹੁੰਦੀ, ਇਹ ਲੰਗਰ ਤਿਆਰ ਹੋਣ ਲੱਗਾ, ਬਾਣੀ ਪੜ੍ਹਦਿਆਂ ਸੁਖਨੀ ਨੇ ਲੰਗਰ ਤਿਆਰ ਕੀਤਾ, ਸਰੋਂ ਦਾ ਸਾਗ। ਇਸੇ ਪ੍ਰਕਾਰ ਬਾਜਰੇ ਦੀ ਰੋਟੀ ਹੈ, ਇਹ ਮੱਖਣ ਆਪਣੇ ਹੱਥੀਂ ਦੁੱਧ ਰਿੜਕ ਕੇ, ਦਹੀਂ ਰਿੜਕ ਕੇ, ਇੱਕ ਲੱਸੀ ਦਾ ਪਾਤਰ ਤੇ ਉੱਤੇ ਛੰਨਾ ਰੱਖ ਦਿੱਤਾ, ਉਹਦੇ ਵਿੱਚ ਮੱਖਣ ਪਾ ਦਿੱਤਾ, ਉਹਦੇ ਦੇ ਕੋਲੇ ਵਿੱਚ ਬੰਨ੍ਹ ਕੇ ਪੰਜ ਰੋਟੀਆਂ, ਪੰਜ ਕੱਥੇ, ਇਹ ਲੰਗਰ ਗੁਰੂ ਗੋਬਿੰਦ ਸਿੰਘ ਸਾਹਿਬ ਵਾਸਤੇ ਤਿਆਰ ਹੈ। ਸਿੱਖਣੀ ਨੇ ਕਿਹਾ ਜੀ ਹੁਣ ਮੇਰੀ ਡਿਊਟੀ ਸਮਾਪਤ ਹੈ, ਲੰਗਰ ਮਰਿਆਦਾ ਨਾਲ ਬਣਿਆ ਕਿ ਹੁਣ ਲੈ ਕੇ ਤੁਸੀਂ ਮਰਿਆਦਾ ਨਾਲ ਜਾਣਾ? ਕਿਵੇਂ ਮਾਰਗ ਚਲਤ ਹਰੇ ਵਰ ਧਿਆਈਏ, ਜਿਵੇਂ ਲੰਗਰ ਬਣਾਉਂਦਿਆਂ ਬਾਣੀ ਪੜ੍ਹਦਿਆਂ ਪੜ੍ਹਦਿਆਂ ਲੰਗਰ ਤਿਆਰ ਹੋਇਆ ਕਿ ਹੁਣ ਲੰਗਰ ਲੈ ਜਾਣ ਵਾਲਾ ਸਤਿਗੁਰਾਂ ਦੀ ਅੰਮ੍ਰਿਤਮਈ ਬਾਣੀ ਪੜ੍ਹਦਾ ਜਾ ਰਿਹਾ, ਹਰ ਕਦਮ ਦੇ ਨਾਲ ਉਹਦਾ ਸਿਮਰਨ ਕਰਦਾ ਜਾ ਰਿਹਾ। ਇੱਕ ਛੋਟੀ ਜਿਹੀ ਨਦੀ ਆ ਗਈ, ਉਸ ਨਦੀ ਦੇ ਕਿਨਾਰੇ ਕੰਢੇ ਦੇ ਉੱਤੇ ਕੁਝ ਨਾਮ ਰਸੀ ਗੁਰਸਿੱਖ ਮਹਾਂਪੁਰਸ਼ ਗੁਰਦੁਆਰਾ ਬੈਠੀਆਂ ਸਨ, ਨੇਤਰੇਮ ਤੋਂ ਵਿਹਲੀ ਹੋਏ ਸਨ, ਇਸ਼ਨਾਨ ਕਰਕੇ ਵੱਡੇ ਤੜਕੇ ਤੇ ਲਵੇ ਸੀ। ਸਿੱਧੀ ਰੋਟੀਆਂ ਵਾਲੇ ਇਸ ਗੁਰਸਿੱਖ ਨੇ ਸ਼ਬਦ ਨੂੰ ਵਿਸਰਾਮ ਦੇ ਕੇ ਜਿੱਥੇ ਨਾਮ ਪਦ ਆ ਜਾਂਦਾ ਹੈ ਦੇਖਿਆ ਕਿ ਮੇਰੇ ਗੁਰੂ ਦਾ ਹੁਕਮ ਕਿ ਜਿੱਥੇ ਅੰਮ੍ਰਿਤਧਾਰੀ ਚਿਹਰਾ ਤੁਹਾਨੂੰ ਨਜ਼ਰ ਪੈ ਜਾਏ ਤੇ ਫਤਿਹ ਗਜਾਇਬ ਨਾ ਲੰਘਣਾ ਲੱਗੇ। ਗੁਰੂ ਦਾ ਭੈ ਕੀਤਾ, ਦੋਨੋਂ ਹੱਥ ਜੋੜ ਕਰਕੇ ਕਿਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤਦੋਂ ਉਹਨਾਂ ਨੇ ਮਰਿਆਦਾ ਦੇ ਅਨੁਸਾਰ ਬਰਾਬਰੇ ਰਸੀਲੇ ਬੋਲ ਪਤੀ ਦੀ ਆਵਾਜ਼ ਦਿੱਤੀ। ਉਹਨਾਂ ਚ ਇੱਕ ਮਸਤਾਨੀ ਜੀ ਗਿਰਕੀ ਦਾ ਸਿੱਖ ਕਹਿਣ ਲੱਗਾ, ਗੁਰੂ ਪਿਆਰਿਆ ਰੁਕ ਗਿਆ। ਖਾਲਸਾ ਜੀ ਮੈਨੂੰ ਕਿਹਾ, ਕਹਿੰਦੇ ਹਾਂ ਤੈਨੂੰ ਕਿਹਾ, ਕਿੱਥੇ ਚਲੇ? ਕਹਿਣ ਲੱਗਾ ਗੁਰੂ ਪਿਆਰਿਓ, ਮੈਂ ਉਸ ਅਕਾਲ ਦੇ ਪੁੱਤਰ ਜਿਹੜੇ ਸੰਸਾਰ ਵਿੱਚ ਖਾਲਸਾ ਧਰਮ ਪੈਦਾ ਕਰਨ ਲਈ ਆਏ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਉਹਨਾਂ ਵਾਸਤੇ ਲੰਗਰ ਤਿਆਰ ਕਰਕੇ ਲਿਆਇਆ ਤੇ ਅੱਜ ਮੈਂ ਆਪਣੇ ਗੁਰੂ ਜੀ ਨੂੰ ਲੰਗਰ ਛਕਾਉਣ ਵਾਸਤੇ ਚੱਲਿਆ। ਉਹ ਜਿਹੜਾ ਪਸਤਾਨੀ ਵਿਅਕਤੀ ਦਾ ਸਿੱਖ ਸੀ ਕਹਿਣ ਲੱਗਾ, ਅਨੰਦਪੁਰ ਸਾਹਿਬ ਜੋ ਬੜੀ ਦੂਰ ਹੈ, ਤੈਨੂੰ ਖੇਚਲ ਹੋਏਗੀ ਜੇ ਗੁਰੂ ਨੂੰ ਭੋਗ ਇੱਥੇ ਲਵਾ ਦਈਏ, ਤੇਰੀ ਖੇਚਲ ਮੁੱਕ ਜਾਏ। ਗਲਤੀ ਆਪ ਸਤਨਾਮ ਸੁਣਵਾ ਜੇ ਤਾਂ ਹੁੰਦਾ ਮਹੱਤਰ ਵਰਗਾ, ਉਹ ਜਦੇ ਕਹਿੰਦਾ ਵੀ ਲਾਲਤੀ ਰੋਟੀਆਂ ਦੇ ਇਹ ਤਰੀਕੇ ਨਾਲ ਮੰਗਦੇ, ਉਸ ਇਨਾਮ ਦਾ ਰਸੀਆ ਸਮਝ ਗਿਆ ਕਿ ਗੁਰਮੁਖ ਨੂੰ ਇਹਨਾਂ ਨੂੰ ਕੀ ਪਤਾ ਹੈ। ਦੋ ਦਿਨ ਹੋ ਗਏ, ਤਿੰਨ ਦਿਨ ਹੋ ਗਏ, ਗੱਪਾ ਨਹੀਂ ਛੱਡਿਆ ਹੁਣ। ਗੁਰੂ ਔਰ ਗੁਰੂ ਦੇ ਸਿੱਖਾਂ ਤੋਂ ਫਰਕ ਹੀ ਕੋਈ ਨਹੀਂ, ਭਾਵੇਂ ਗੁਰੂ ਵਾਸਤੇ ਤਿਆਰ ਕੀਤਾ ਤੇ ਅੱਜ ਇਹਨਾਂ ਨੂੰ ਕੱਲ੍ਹ ਨੂੰ ਗੁਰੂ ਨੂੰ ਸੀ। ਉਹਨੇ ਕਹਿੰਦਾ ਲਓ ਜੀ, ਜਿਵੇਂ ਤੁਹਾਡਾ ਬਚਨ ਪ੍ਰਾਪਤ ਸਮੇਂ ਦੇ ਗੁਰਸਿੱਖ ਇੱਕ ਗੱਲ ਇਤਿਹਾਸ ਪੜ੍ਹ ਕੇ ਤੁਹਾਡੇ ਸਾਹਮਣੇ ਨੂੰ ਹੋ ਜਾਏਗੀ, ਸਿੱਧ ਸਿੱਖ ਦਾ ਬਚਨ ਮੰਨਦਾ ਸੀ, ਸਿੱਧ ਸਿੱਖ ਤੋਂ ਭੈ ਕਰਦਾ ਸੀ, ਸਿੱਧ ਸਿੱਖ ਦਾ ਅਦਬ ਕਰਦਾ ਸੀ ਤੇ ਸਿੱਧ ਸਿੱਖ ਦੀ ਪੂਜਾ ਕਰਦਾ ਸੀ। ਅੱਜ ਸਾਰੀਆਂ ਗੱਲਾਂ ਸਿੱਧ ਸਿੱਖ ਦਾ ਵਿਰੋਧੀ, ਸਿੱਧ ਸਿੱਖ ਦਾ ਅਪਮਾਨ, ਸਿੱਧ ਸਿੱਖ ਦੀ ਨਿੰਦਾ, ਇਹ ਸਾਰੀ ਗੱਲਾਂ ਉਲਟ ਹੋ ਗਈਆਂ। ਰਜੇ ਵਿਨਾਸ਼ ਵਾਲੇ ਦੀ ਪੀਠ ਬੁੱਧ ਇਹ ਬਚਨ ਨੂੰ ਯਾਦ ਰੱਖਣ ਵਾਲਾ ਹੈ, ਔਰ ਇਸ ਬਚਨ ਤੋਂ ਡਰ ਕੇ ਆਪਣੀ ਆਦਤ ਨੂੰ ਬਦਲ ਲੈਣਾ ਚਾਹੀਦਾ। ਹਜ਼ੂਰ ਕਹਿੰਦੇ ਨੇ ਜਾਵੇ ਖਾਲਸਾ ਗੱਲ ਮਿਲ ਜਾਏ, ਕਵੀ ਖਾਲਸਾ ਧੱਕੇ ਖਾਏ। ਜਦੋਂ ਰਲ ਗੱਟ ਬੁਲਾਏ, ਜਦੋਂ ਲੋਕਾਂ ਦੀਆਂ ਆਦਤਾਂ ਖਾਲਸੇ ਵਿੱਚ ਕੁਝ ਪ੍ਰਵੇਸ਼ ਕਰ ਜਾਣਗੀਆਂ ਮਨਮਤ ਦੀਆਂ, ਤੇ ਉਦੋਂ ਧੱਕੇ ਹੋਣ। ਜਾਵੇ ਗਹਿ ਵਿਪਰਣ ਕੀ ਰੀਤ, ਮੈਂ ਨਾ ਕਰੋ ਤੁਸ ਕੀ ਪੱਤੀ। ਇਸ ਕਰਕੇ ਸਾਧ ਜੀ ਕਿਤੇ ਖਾਲਸੇ ਨੂੰ ਬਿਲਕੁਲ ਆਪਣਾ ਰੂਪ, ਪਰ ਉਸ ਖਾਲਸੇ ਦੇ ਵਿੱਚ ਸਾਰੀਆਂ ਆਦਤਾਂ ਗੁਰੂ ਵਾਲੀਆਂ, ਸਾਰੇ ਗੁਣ ਗੁਰੂ ਵਾਲੇ। ਸਿੱਖ ਨੇ ਉਸੇ ਵੇਲੇ ਸਿਰ ਤੋਂ ਰੋਟੀਆਂ ਤਾਰੀਆਂ, ਸੁੱਚ ਪਵਿੱਤਰਤਾ ਦੇ ਨਾਲ ਲੰਗਰ ਲੈ ਕੇ ਆਇਆ ਸੀ। ਇੱਕ ਇੱਕ ਰੋਟੀ ਉਹਨਾਂ ਪੰਜਾਂ ਸਿੱਖਾਂ ਦੇ ਹੱਥੇ ਰੱਖ ਦਿੱਤੀ, ਸਾਗ ਮੱਖਣ ਲੱਸੀ ਉਹਨਾਂ ਨੂੰ ਸੁਕਾ ਕੇ ਸੰਤੁਸ਼ਟ ਕਰ ਦਿੱਤੀ। ਹੁਣ ਸਤੀ ਦੇ ਸੰਤੋਖੀ ਦਾ ਗੁਰਬਾਨ ਦਰਜੀ ਬਾਦਸ਼ਾਹ ਦੇਣ ਵਾਲੇ संतोखी सती खान वाले संतोखी लाल की जीव के साधु नहीं सन। हर सुचे कीते चूला पाया सती पातशाह दाना पानी का पहली आप जी कि कह तेरे को रब की किरत करने वाले जिस इच्छा को लैके ये चलिया सती पातशाह गुरमत अनुसार यदि इच्छा तुरंत पूरी कर देनी एक कृपा करनी दासा दिया फुल जमा कर देनी तेरे बच्चे भुखे सन इसलिए एक पिता का हिस्सा कई बार पुत्र खा ही लगे होंगे गप्पा छे प्यार बचा के अखा चो अंसू आ गए प्यार भरिया गल इतें बैठे आनंद प्रसाद को रोगे सिख ने सोचा जो भेटा दर्शन वास्ते लैके जाने से उसे रही नहीं मेरे को लंगर कल से ही परम नेड़े आया दर्शन से बचल ये सोच के खाली होना खाली पात्र लैके चुके आनंद प्रसाद जाके एक पासे रख दिता कि गुरु गोबिंद सिंह साहब का दरबार सजाया सजे दरबार बड़ी भीड़ है संगतां दी एक पासे बीवियां एक पासे भाई खुली साबियां ने हेठ हजूर बैठे कि सतगुरु महाराज नूं नमस्कार करके जदों एक पासे बांस दे नाल पिट ला के सहारा जिहा लैके बह गया शहनशाह दे दर्शन कर गए शहनशाह दे पुत्रां दे दर्शन करके आए एक गल महसूस कर रहे हैं कि जिहड़ा आनंद गुरु के दर्शनों तो आ रहा है यही आनंद उन्होंने पंजा सिखा के दर्शनों तो भी आ रहा है जिहड़े प्यार की महक गुरु तो आ रही है ये उन्होंने भी आ रही है बिस्माद रंग चढ़ गया गुरु के चेहरे पर वेख ही नहीं आता जिवें चंद चकोर खरीद है लाए तार में आते इन्हें ऐसी खेड वरती सूख कार उदास जितने लंबरी आ गए उन्हें क्या हजूर लंगर तैयार हो जाए आप कृपा करो आप भी वफा छको संगतन भी छकन का हुक्म दो सचे पातशाह कह लगे गुरु प्यारे हो संगतन वफा छकाओ कि मैं वफा छका नागरिक भैविच दोबारे बोलने की हिम्मत नहीं करता लेकिन महसूस करता है कि प्रसादा नहीं सकता भाई दया सिंह जी बोल उठते खड़े होते हैं मेरे शहनशाह आपको सवेर दे नितनेम तो बाद मेरे होने तो बाद आशा की बार बार कीर्तन होया उस बाद प्रवचन होए आप जी के संगत ने रस माने ये गल आप जी की समझ नहीं आई कि लंगर से आप जी ने छकया नहीं और कह दिता भी लंगर छकया महाराज कहते बाजरे की रोटी सरों का साग बड़ा प्यारा प्यारा मक्खन के ना सन्ने भर भर के लस्सी के पीते ऐन रजिया होया कि अगे का एक ज दो गप्पे छकने अज पांच रोटियां खादिया महाराज कहते पांच गप्पे छके है गल के आपको सतनाम श्रीवास गल फिर भी समझ नहीं भाई दया तो कह लगे शहनशाह तेरिया दूजिया रमजा को कौन जाने हम कृपा करके मेरा भी साई खोल दो गल की है कि भागा वाला सिख कौन है जिसने गप्पा छकाया हजूर ने उंगल की कहते जिन्हें सामने बांस जरा ढोल आज बैठा है कि इन्हें मैं गप्पा छकाया उन्हें भी गल सुन सतगुरु महाराज कहते इन बुलाओ मेरे को बस उतों फिर दरार के अंसू माहौल ही तुरैया आ रहा है रंग देखे चरण से देखे कहने लगा सके बादशाह बस अज तक सुने ही थे कि तो सिखा के अंदर बस रहे कि अज की प्रथा की होगी कल तेरे सिखा पांच मुठियां खवाइया कि तेरे को पहुंच गई इसका मतलब जे कोई सिखा का आदर करेगा वो आदर भी तेरे को पहुंचेगा जे कोई सिखा का निरादर करेगा तो निरादर भी तेरे को पहुंचेगा इस करके गुरसिख प्यारे हो जिंदगी कदे सिख की व्यर्थी नहीं करते
ਇਹ ਸਭ ਸੁਖਣਾ। ਸਿੱਖ ਦਾ ਕਦੇ ਅਪਮਾਨ ਨਹੀਂ ਕਰਨਾ, ਸਿੱਖ ਦਾ ਨਿਰਾਦਰ ਨਹੀਂ ਕਰਨਾ, ਸਿੱਖ ਦਾ ਬੁਰਾ ਨਹੀਂ ਕਰਨਾ, ਨਹੀਂ ਤੇ ਆਪਣਾ ਬੁਰਾ ਬਣਦਾ, ਆਪਣਾ ਨਾਮ ਬਣਦਾ। ਸ਼ਹਿਨਸ਼ਾਹ ਦੇ ਗੱਠ ਕੋਈ ਨਹੀਂ ਹੈ। ਮੈਨੂੰ ਆਪਣੇ ਮਹਾਂਪੁਰਸ਼ਾਂ ਦੀ ਗੱਲ ਬੜਿਆਂ ਬਜ਼ੁਰਗਾਂ ਦੀ ਯਾਦ ਆ ਗਈ, ਜੋ ਨਾਲ ਹੀ ਆਪਾਂ ਅੱਗੇ ਪ੍ਰਸਾਰਨ ਕਰ ਰਹੇ ਹਾਂ। 150 ਸਿੰਘ ਸੀ ਸਨ ਜਿਹੜੇ ਗੁਰਵਤ ਸਿੰਘ ਮਹਾਂਪੁਰਸ਼ਾਂ ਦੇ ਕੋਲ, ਕਦੇ 125 ਔਰ ਕਦੇ 90-95 ਮਿਲੇ ਜਾਂਦੇ ਸਨ, ਕਦੇ 150 ਤੱਕ ਵੀ ਗੱਡੀ ਪਹੁੰਚ ਜਾਂਦੀ ਸੀ। ਕੋਈ ਗੱਡੀ ਨਹੀਂ, ਕੋਈ ਮੋਟਰ ਨਹੀਂ, ਤੁਰ ਕੇ ਜਾਣਾ, ਟਰੱਕਾਂ ਜਾਣਾ, ਗੱਡੀਆਂ ਰੇਲ ਗੱਡੀਆਂ ਜਾਣਾ, ਡੱਬਿਆਂ ਦੇ ਡੱਬੇ ਰੁਕ ਜਾਂਦੇ। ਭਾਰਤ ਵਾਸਤੇ ਪੂਰੇ ਪ੍ਰਬੰਧ ਕੀਤਾ, ਮੰਡਲੀ ਫੇਰੀ, ਕੋਈ ਡੇਰਾ ਨਹੀਂ ਬਣਿਆ, ਵੱਡਿਆਂ ਦਾ ਬਣਿਆ ਹੋਇਆ ਡੇਰਾ ਢਿੱਗਣੀ, ਦੋ ਦੋ ਸਾਲ ਦੀ ਜੱਜ ਬਣ ਗਈ, ਦੋ ਦੋ ਸਾਲ ਕਿਹੜਾ ਮਹਾਤਮਾ ਜਿਹੜਾ 2 ਸਾਲ ਆਪਣੀ ਡੇਰੀ ਬਣਿਆ। ਫਿਰ ਡੇਰੇ ਤੋਂ ਲੈਣਾ ਕੁਛ ਨਹੀਂ, ਉਹਨੂੰ ਦੇਣਾ, ਜਿਹਦਾ ਤਿੰਨ ਚਾਰਜ ਹੈ ਭਾਈ ਡੇਰੇ ਵਰਦਾਰ ਲੈ, ਆਪਣੇ ਕੋਲ ਜਮ੍ਹਾਂ ਨਹੀਂ ਕਰਨੇ, ਦੇਣ ਵਾਲਿਆਂ ਨੂੰ ਮਨਾ ਨਹੀਂ ਕਰਨਾ, ਆਇਆਂ ਨੂੰ ਜਮ੍ਹਾਂ ਨਹੀਂ ਕਰਨਾ। ਇਹ ਵੀ ਆਦਤ ਪੱਕੀ ਸੀ ਮਹਾਂਪੁਰਸ਼ਾਂ ਦੀ। ਜੇ 5,000 ਰੁਪਇਆ ਜਮ੍ਹਾਂ ਹੋ ਗਿਆ ਜਾਂਚ ਨੇ ਕਹਿ ਦਿੱਤਾ, ਤਾਂ ਮਹਾਂਪੁਰਸ਼ਾਂ ਨੇ ਕਹਿਣਾ, ਜਾਓ ਭਾਈ ਹਰਿਮੰਦਰ ਸਾਹਿਬ 5,500 ਰੁਪਏ ਦੀ ਦੇਖ ਰਹਾ ਹੈ, ਬਹਾਨੇ ਦੇ ਨਾਲ ਗੁਰੂ ਜੀ ਕੋਲ ਦਿੱਤਾ, ਜੋੜੇ ਹੀ ਨਹੀਂ ਪੈਸੇ ਚੱਲ। ਉਹਨਾਂ ਮਹਾਂਪੁਰਸ਼ਾਂ ਦੀਆਂ 2 ਗੱਲਾਂ ਜਿਹੜੀਆਂ ਦੀਵਾ ਲੈ ਕੇ ਹੁੰਦੀਆਂ, ਅੱਜ ਕੋਈ ਮਹਾਂਪੁਰਸ਼ ਮਿਲਦਾ ਨਹੀਂ ਐਸਾ, ਆਪਣੀ ਥਾਂ ਤੋਂ ਸਤਿਕਾਰਯੋਗ ਸਾਰੇ, ਲੇਕਿਨ ਉਹਨਾਂ ਵਰਗਾ ਮਿਲਦਾ ਨਹੀਂ। ਆਪਣੇ ਹੀ ਵਿਦਿਆਰਥੀਆਂ ਨੂੰ ਕੋਈ ਮੱਥੇ ਟੇਕਦਾ ਨਹੀਂ ਦੇਖਿਆ, ਪਰ ਸੰਤਾਂ ਦੀ ਇਹ ਵੀ ਇੱਕ ਆਦਤ ਸੀ, ਜਦੋਂ ਸਾਰਿਆਂ ਨੇ ਪੋਥੀਆਂ ਪੜ੍ਹਦੇ ਹੋਣਾ, ਸੰਤਾਂ ਨੇ ਫਿਰਦੇ ਫਿਰਦੇ ਅਤੇ ਉਹਨਾਂ ਦਾ ਪੋਥੀਆਂ 'ਚ ਧਿਆਨ ਆਉਣਾ, ਅਤੇ ਹੱਥ ਜੋੜ ਕੇ ਆਪਣੇ ਵਿਦਿਆਰਥੀਆਂ ਨੂੰ ਐਂ ਮੱਥੇ ਟੇਕਣੇ ਕਿ ਕਲਗੀਧਰ ਪਾਤਸ਼ਾਹ ਇਹ ਤੇਰੇ ਬੱਚੇ ਨੇ, ਇਹਨਾਂ ਬੱਚਿਆਂ ਦੀ ਸੇਵਾ ਮੈਨੂੰ ਲੱਗੀ ਹੈ ਸ਼ਹਿਨਸ਼ਾਹ, ਅਤੇ ਜੇ ਤੇਰੇ ਬੱਚਿਆਂ ਨੂੰ ਉੱਚਾ ਜੀਵਾਂ ਬੋਲਿਆ ਗਿਆ ਹੋਵੇ ਤਾਂ ਖਿਮਾ ਕਰਨੀ, ਮੈਂ ਇਹਨਾਂ ਦਾ ਸੇਵਾਦਾਰ, ਤੇਰੇ ਬੱਚਿਆਂ ਦਾ ਸੇਵਾਦਾਰ। ਇਹ ਭਾਵਨਾ ਸੀ ਮਹਾਂਪੁਰਸ਼ਾਂ, ਕਿਹੜੇ ਪੜ੍ਹਾਉਣ ਵਾਲੇ 'ਚ ਇਹ ਭਾਵਨਾ, ਪੜ੍ਹਨ ਵਾਲਿਆਂ 'ਚ ਵੀ ਇਹ ਭਾਵਨਾ ਸੀ। ਅੱਜ ਕਿਸੇ ਵਿਦਿਆਰਥੀ ਨੂੰ ਪੁੱਛ ਕੇ ਦੇਖ ਲਓ, ਪਟਕ ਪਟਕਾਂ 'ਤੇ ਅੰਸੂ ਆਉਣ ਲੱਗ ਜਾਣਗੇ ਉਹਨਾਂ ਨੂੰ ਯਾਦ ਕਰਨ। ਕਿਤੇ ਜਥੇ 'ਚ ਥੋੜ੍ਹੀ ਜਿਹੀ ਪੰਚ ਜਿਹੜੇ ਨਵੇਂ ਸਿੰਘ ਹੁੰਦੇ ਸੀ ਗੜਬੜ ਹੋ ਜਾਂਦੀ, ਥੋੜ੍ਹੀ ਬਹੁਤ ਖੜਖੜਾਹਟ, ਜਿੱਥੇ 2 ਘੰਟੇ ਖੜਕ ਜਾਂਦੇ, ਅਤੇ ਕਿਸੇ ਸਿੰਘ ਤੋਂ ਥੋੜ੍ਹੀ ਜਿਹੀ ਕੋਈ ਗਲਤੀ ਹੋ ਗਈ, ਸਿੰਘਾਂ ਦੇ 5-4 ਨੇ ਇਕੱਠੇ ਹੋ ਕੇ ਉਹਦੇ 'ਤੇ ਸੋਧਾ ਲਾ ਦਿੱਤਾ। ਸਹਾਇਤਾ ਕਰਨ ਵਾਲੇ 2-4 ਸਨ, ਕੁੱਟਣ ਵਾਲਾ ਇੱਕ ਸੀ। ਉਹਨੇ ਬੰਨ ਕੇ ਉਹਨੂੰ ਚੰਗੀ ਤਰ੍ਹਾਂ ਮੂੰਹ ਦੇ ਉੱਤੇ ਚਪੇੜਾ ਮਾਰਿਆ, ਸਮਾ ਲੰਘ ਗਿਆ। ਗੱਲ ਘੁੰਮਦੀ ਘੁੰਮਦੀ ਮਹਾਂਪੁਰਸ਼ਾਂ ਤੱਕ ਪਹੁੰਚੀ, ਮਹਾਰਾਜ ਆਪਣੇ ਜਥੇ 'ਚ ਥੋੜ੍ਹੀ ਜਿਹੀ ਗੜਬੜ ਹੋ ਗਈ। ਸਿੰਘਾਂ ਨੇ ਇੱਕ ਸਿੰਘ ਨੂੰ ਕੁੱਟਿਆ, ਮੂੰਹ ਦੇ ਚਪੇੜਾ ਮਾਰਿਆ। ਮਹਾਂਪੁਰਸ਼ ਕਹਿੰਦੇ ਮੂੰਹ 'ਤੇ ਮਾਰੀਆਂ, ਜਹਾਜ ਮੂੰਹ 'ਤੇ ਮਾਰ, ਕਹਿੰਦੇ ਭਰਾ ਪਹਿਲਾਂ ਉਹ ਸਿੰਘ ਨੂੰ ਬੁਲਾਇਆ ਕਿ ਚਪੇੜਾ ਮਾਰ ਸਕਦਾ, ਅਤੇ ਜਿਸ ਵੇਲੇ ਸਿੰਘ ਆਇਆ ਮਹਾਂਪੁਰਸ਼ ਉੱਠ ਕੇ ਖੜੇ ਹੋ ਗਏ, ਹੱਥ ਜੋੜ ਕੇ ਕਹਿੰਦੇ ਗੁਰਮੁਖਾ ਮੈਨੂੰ ਮਾਫ਼ ਕਰ। ਕਹਿੰਦਾ ਮਹਾਰਾਜ ਕੀ ਗੱਲ ਕਰਦੇ, ਐਸਾ ਭਾਰ ਮੇਰੇ 'ਤੇ ਪਾਉਂਦੇ ਜਿਹੜਾ ਮੈਂ ਚੱਕ ਨਾ ਸਕਾਂ। ਮਹਾਂਪੁਰਸ਼ ਕਹਿੰਦੇ ਇਸ ਜਥੇ ਵਿੱਚ ਰਹਿ ਕੇ ਜਿੱਥੇ ਮੇਰੀ ਜ਼ਿੰਮੇਵਾਰੀ ਹੈ, ਤੇਰੀ ਬੇਅਦਬੀ ਹੋਈ ਗੁਰਸਿੱਖਾ, ਤੇਰੇ ਚਪੇੜਾਂ ਵਜੀਆਂ, ਅਤੇ ਮੈਨੂੰ ਬੜਾ ਇਸ ਗੱਲ ਦਾ ਦੁੱਖ ਹੈ ਕਿ ਐਸਾ ਕਿਉਂ ਹੋਇਆ। ਕਹਿੰਦਾ ਮਹਾਰਾਜ ਜੀ ਵੀ ਚਪੇੜਾਂ ਠੀਕ ਵਜੀਆਂ, ਗਲਤੀ ਮੇਰੀ ਸੀ। ਮਹਾਂਪੁਰਸ਼ ਕਹਿੰਦੇ ਜੇ ਗਲਤੀ ਸੀ ਤਾਂ ਵੀ ਚਪੇੜਾਂ ਠੀਕ ਨਹੀਂ ਵਜੀਆਂ, ਚਪੇੜਾਂ ਨਹੀਂ ਵਜਣਾ ਚਾਹੀਦਾ। ਕਹਿੰਦੇ ਬੁਲਾਓ ਗੁਰੂ ਸਾਹਿਬ, ਉਹਨੂੰ ਬੁਲਾਓ। ਉਹ ਸੀ ਅੜਬ ਕਹਿਣਾ। ਮਹਾਂਪੁਰਸ਼ ਕਹਿੰਦੇ ਕਿਉਂ ਬਈ, ਕਹਿੰਦੇ ਚਪੇੜਾਂ ਮਾਰੀਆਂ। ਕਹਿੰਦਾ ਜੇ ਹੋਰ ਚਪੇੜਾਂ ਮੈਂ ਮਾਰਦਾ ਹਾਰ ਪਾਉਂਦਾ, ਉਹ ਇਹ ਜਿਹੇ ਨਹੀਂ ਹੋਇਆ। ਮਹਾਂਪੁਰਸ਼ ਕਹਿੰਦੇ ਇਹਨੂੰ ਬੋਲਣ ਦੀ ਅਕਲ ਨਹੀਂ। ਕਹਿੰਦੇ ਇਹੋ ਜਿਹੀਆਂ ਗੱਲਾਂ ਹੋਣਗੀਆਂ, ਜਦਾਂ ਕਿਵੇਂ ਚੱਲੂਗਾ, ਭਿੰਡਰਾਂ ਵਾਲਾ ਜਦਾਂ ਪੈ ਜਾ, ਇਹਨੇ ਆਹ ਗਲਤੀ ਕੀਤੀ। ਮਹਾਂਪੁਰਸ਼ ਕਹਿੰਦੇ ਵੀ ਮੂੰਹ 'ਤੇ ਚਪੇੜ ਨਾ ਮਾਰਦਾ, ਪਿੱਠ 'ਚ ਮਾਰ ਲੈਂਦਾ। ਕਹਿੰਦੇ ਗੱਲ ਵਿੱਚ ਇਹਨੂੰ ਮਾਰਦਾ ਧਾਰ 'ਚ ਲੈਂਦਾ। 5 ਸਿੰਘ ਇਕੱਠੇ ਹੁੰਦੇ, ਇਹਨੂੰ ਉਸ ਤਰ੍ਹਾਂ ਡਰ ਲਾ ਲਏ, ਤੂੰ ਆਪਣੀ ਜ਼ਿੰਮੇਵਾਰੀ ਕਿਉਂ ਲਈ। ਪਹਿਲੀ ਗੱਲ ਹੈ ਵੀ ਐਡੀ ਵੱਡੀ ਕੋਈ ਗੱਲ ਨਹੀਂ, ਕੋਈ ਕ੍ਰਹਿਤ ਨਹੀਂ ਕੀਤੀ, ਕੋਈ ਵੱਡੇ ਕ੍ਰਹਿਤ ਨਹੀਂ ਹੈ, ਇਹ ਨੋਰਮਲ ਗਲਤੀ ਸੀ, ਚਪੇੜਾਂ ਕਿਉਂ ਮਾਰ ਲਈ। ਉਹ ਕਹਿੰਦਾ ਜੇ ਗਾਂ ਨੂੰ ਕਰੂੰਗਾ ਮੈਂ ਤਾਂ ਨਹੀਂ ਮਾਰੂੰਗਾ। ਮਹਾਂਪੁਰਸ਼ ਬੜੇ ਨਿਮਰਤਾ 'ਚ ਰਹੇ, ਪਰ ਇਹਦੀ ਕੋਈ ਮੰਦੀ ਕਿਸਮਤ ਜਾ ਗਿਆ ਤੇ ਹੌਲੀ ਹੌਲੀ ਮਹਾਂਪੁਰਸ਼ ਸਾਨੂੰ ਵੀ ਪੀਰਸ ਜਾ ਰਿਹਾ। ਮਹਾਂਪੁਰਸ਼ ਕਹਿੰਦੇ ਤੈਨੂੰ ਸਰਣੀ ਆਈ ਕਲਗੀ ਵਾਲੀ ਸਤਗੁਰੂ ਦਾ ਚਿਹਰਾ ਹੈ ਜਿਹੜਾ ਹਰ ਸਿੱਖ ਦਾ ਚਿਹਰਾ, ਇਹਦੇ ਚ ਅੰਮ੍ਰਿਤ ਪਿਆ, ਇਹ ਚਿਹਰੇ ਚ ਪੈਣਾ ਤੂੰ ਮੰਨ ਗੱਲ ਤੋਂ ਉੱਤੇ ਸਾਫ਼ ਗੁਰੂ ਦਾ ਰੂਪ। ਮਹਾਂਪੁਰਸ਼ ਕਹਿੰਦੇ ਤੂੰ ਸਿਤਰੇ ਚਪੇੜਾਂ ਨਹੀਂ ਮਾਰੀਆਂ, ਗੁਰੂ ਗੋਬਿੰਦ ਸਿੰਘ ਸਾਹਿਬ ਦੇ ਚਪੇੜ ਮਾਰ। ਮਹਾਂਪੁਰਸ਼ ਕਹਿੰਦੇ ਯਾਦ ਰੱਖੀ ਗੁਨਾਹ ਕਰਕੇ ਮਾਫ਼ੀ ਮੰਗਣ ਦੀ ਬਜਾਏ ਤੇ ਮੁੜ ਕੇ ਬਰਾਬਰੀਆਂ ਕਰਦੇ। ਕਹਿੰਦੇ ਹੇ ਕਰਨੀਧਰ ਪਾਤਸ਼ਾਹ ਹੱਥ ਜੋੜ ਕੇ ਮਹਾਂਪੁਰਸ਼ ਕਹਿੰਦੇ, ਕਹਿੰਦੇ ਮੈਂ ਤਾਂ ਇਹੀ ਕਹਿਣਾ ਕਿ ਜਿਸ ਹੱਥ ਦੇ ਨਾਲ ਤੇਰੇ ਸਿੱਖ ਦੀ ਵਿਆਹੀ ਕੀਤੀ ਬਾਂਹ ਹੀ ਸੁੱਕ ਜਾ ਮਹਾਂਪੁਰਸ਼ ਤੋਂ। ਹਾਦਸਾ ਦੀ ਮਿਸਾਲ ਹੈ ਪਿੰਡਰਾਲੇ ਜੱਥੇ ਚ ਇੱਕ ਮਹੀਨੇ ਦੇ ਅੰਦਰ ਅੰਦਰ ਦੀ ਬਾਂਹ ਸੁੱਕ ਗਈ, ਲੱਟ ਦੀ ਬੰਦੀ ਹੁੰਦੀ ਸੀ ਬਾਂਹ, ਸ਼ਾਇਦ ਅਜੇ ਵੀ ਜੁੜਾ ਹੋਣਾ। ਇਸ ਕਰਕੇ ਹਜ਼ੂਰ ਕਹਿੰਦੇ ਨੇ ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹਾਂ ਕਰੋ ਗੁਰਨਾ। ਜਿੱਥੇ ਪੰਜ ਸਿੱਖ ਇਕੱਠੇ ਹੋਣ ਗੁਰੂ ਦਾ ਆਪਣਾ ਰੂਪ ਬਣ ਜਾਂਦਾ ਹੈ। ਤੁਹਾਡੇ ਵਿੱਚ ਤਾਂ ਪਤਾ ਨਹੀਂ ਕਿੰਨੀਆਂ ਬੀਬੀਆਂ ਅੰਮ੍ਰਿਤਧਾਰੀ, ਕਿਤਨੇ ਭਾਈ ਅੰਮ੍ਰਿਤਧਾਰੀ, ਕਲਗੀ ਵਾਲੇ ਸਤਿਗੁਰੂ ਦਾ ਪਰਿਵਾਰ ਬੈਠਾ ਹੈ, ਉਹਦੇ ਬੱਚੇ ਬੱਚੀਆਂ ਬੈਠੇ ਹਨ। ਇਹ ਸਤਿਗੁਰੂ ਦੀ ਮਹਾਨ ਰਚਨਾ ਨੇਕ ਅਵਤਾਰ ਦੀ ਕਥਾ ਦੀ ਵਿਚਾਰ ਹੋਵੇਗੀ, ਜੋ ਸਹਿਬਸ਼ਾਹ ਨੇ ਆਪਣੇ ਹੱਥ ਕੌਲਾਂ ਦੇ ਨਾਲ ਐਸੀ ਅੰਮ੍ਰਿਤ ਦੀ ਬਾਣੀ ਦਾ ਉਚਾਰਨ ਕੀਤਾ। ਆਓ ਮਰਨ ਦੀਆਂ ਇਬਾਦਤ ਕਰੋ, ਜਿੱਥੇ ਕੱਲ ਵਿਚਾਰ ਸਾਡੀ ਸੁਖ ਤੋਂ ਆਰੰਭ ਹੋਣ ਲੱਗੀ ਹੈ। ਤੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਬਖਸ਼ਿਸ਼ ਕਰਨ, ਮਹਾਂਪੁਰਸ਼ਾਂ ਦੇ ਜੀਵਨ ਦੀਆਂ ਐਸੀਆਂ ਸਾਥੀਆਂ, ਗੁਰੂ ਗੋਬਿੰਦ ਸਿੰਘ ਸਾਹਿਬ ਦੇ ਹਾਦਸੇ ਦੇ ਜੀਵਨ ਦੇ ਐਸੇ ਵਿਚਿੱਤਰ ਕੌਤਕ, ਇਹਨਾਂ ਤੋਂ ਸਾਨੂੰ ਸਿੱਖਿਆ ਮਿਲਦੀ ਹੈ। ਅਸੀਂ ਸਿੱਖਾਂ ਨੇ ਸਿੱਖਾਂ ਦੀ ਪੂਜਾ ਕਿਵੇਂ ਕਰਨੀ? ਆਓ ਸਤਿਗੁਰੂ ਕਿਰਪਾ ਕਰਨ। ਕਹਿੰਦੇ ਜਿਸ ਵੇਲੇ ਅੱਧ ਦਰਜੇ ਦੀ ਲੋੜਿਆਂ ਦੀ ਪਾਪ ਕਿਰਿਆ ਫੈਲ ਜਾਏਗੀ, ਧਰਤੀ ਪਾਪਾਂ ਦੇ ਰੂਪ ਹੋ ਜਾਏਗੀ, ਕਹਿੰਦੇ ਉਸ ਵੇਲੇ ਇੱਕ ਬ੍ਰਹਮ ਹੋਏਗਾ ਜਿਸ ਥਾਂ ਕੋਈ ਕਥਾ ਅੱਜ ਦੀ ਆਰੰਭ ਹੁੰਦੀ ਹੈ। ਸੁਣੋ ਜੀ, ਸ਼ੁਦਰ ਧਰਤੀ ਸ਼ੁਦਰ ਹੋ ਜਾਏਗੀ ਤੇ ਕਿਰਤ ਨੀਚ ਹੋ ਜਾਏਗੀ ਸਾਰਿਆਂ ਦੀ, ਸ਼ੁਦਰ ਕੁਛ ਅੱਛੇ ਨਾਲ, ਉਹਨਾਂ ਦੇ ਨਾਲ ਘਰ ਦਾ ਫਰਕ ਪੈ ਜਾਂਦਾ। ਇਸ ਪ੍ਰਕਾਰ ਕਹਿੰਦੇ ਹਨ, ਹਜ਼ੂਰ ਕਹਿੰਦੇ ਫਿਰ ਉਸ ਵੇਲੇ ਇੱਕ ਵਿਪਨਾਮ ਹੈ ਬ੍ਰਹਮ ਦਾ, ਇੱਕ ਬ੍ਰਹਮ ਜਿਹਦਾ ਜਨਮ ਇਸੇ ਕਾਰਨ ਹੀ ਸੰਸਾਰ ਵਿੱਚ ਹੋਇਆ ਹੋਏਗਾ। ਤੇ ਉਹਦੇ ਵਿੱਚ ਗੁਣ ਕਿੰਨੇ? ਬ੍ਰਾਹਮਣ ਇੱਕ ਤੇ ਗੁਣ ਅਨੇਕਾਂ ਹੋਣਗੇ, ਅਜਿਹਾ ਬ੍ਰਹਮ ਹੋਏਗਾ ਕਿ ਉਹ ਆਪਣੀ ਇਸ ਮਤ ਵਿੱਚ ਕਰਮ ਧਰਮ ਵਿੱਚ ਪੂਰਾ ਹੋਏਗਾ। ਅਜਿਹੇ ਭਿਆਨ ਸਮੇਂ ਵਿੱਚ ਵੀ ਆਪਣੇ ਕਰਮ ਧਰਮ ਦੇ ਬੂਟੇ ਨੂੰ ਪਾਲਦਾ ਹੋਏਗਾ, ਇਹਨਾਂ ਝੱਖਣਾਂ ਤੇ ਓਹਲਾ ਕਰਕੇ ਓਹਲੇ ਦੇ ਵਿੱਚ ਧਰਮ ਦਾ ਬੂਟਾ ਪੜ ਰਿਹਾ ਹੋਏਗਾ। ਇਸ ਪ੍ਰਕਾਰ ਉਹ ਬ੍ਰਾਹਮਣ ਹੋਏਗਾ ਜੀ
ਪਾਤਰੀ ਛੰਦ ਨਿਤ ਜਪਤ ਵਿਪਰ ਦੇਵੀ ਪ੍ਰਚੰਡ ਜਿਹੇ ਕੀਨ ਧੂਮਰ ਲੋਚਨ ਦੁਖੰਡ।
ਉਹ ਬ੍ਰਾਹਮਣ ਮਹਾਂ ਸ਼ਕਤੀ ਦੀ ਪੂਜਾ ਕਰਨ ਵਾਲਾ ਹੋਵੇਗਾ, ਉਹ ਬ੍ਰਾਹਮਣ ਉਸ ਦੇਵੀ ਦਾ ਪੂਜਕ ਹੋਵੇਗਾ ਜਿਸ ਦੇਵੀ ਨੇ ਇੰਦਰ ਦੀ ਰਕਸ਼ਾ ਕਰਦਿਆਂ ਹੋਇਆਂ ਬੜੇ ਬੜੇ ਭਾਰੀ ਧੂਮਰ ਲੋਚਨ ਵਰਗੇ ਦੈਤ ਦੁਖੰਡ ਦੀ ਤੋੜ ਟੁਕੜਿਆਂ ਦੇ ਵਿੱਚ ਕਰ ਦਿੱਤੇ ਸਨ, ਬੜੀ ਭਾਰੀ ਬਹਾਦਰੀ ਦਿਖਾਈ ਸੀ। ਉਹ ਵਿਪਰ ਉਸ ਦੇਵੀ ਪ੍ਰਚੰਡ ਤਿੱਖੇ ਪ੍ਰਤਾਪ ਉਸ ਪਰਮੇਸ਼ਰ ਦੀ ਨੇਤ ਹੈ, ਆਪ ਕਿਹੋ ਜਿਹਾ ਮਰਜ਼ੀ ਨੂੰ ਧਾਰਨ ਕਰ ਲਓ, ਵਾਸਤਵ ਰੂਪ ਉਹਦਾ ਨਾਲ ਨਾ ਪੁਰਖ ਨਾ ਪੰਥ ਸਾਧ ਚਤੁਰ ਸਰੂਪ ਹੈ, ਨਾ ਸੰਤਨ ਨਾ ਚਕਰਨ ਨਾ ਗਲਾ ਨਾ ਸਿਆਮ ਅਸਿਆ ਦੀ ਰੂਪ ਹੈ ਉਸਦਾ। ਹਰ ਕਹਿ ਪਾਉਂਦੇ ਕਠੰਤ ਵੇਦਾ, ਇਹਨੂੰ ਵੇਦ ਕਠਨ ਕਰਦੇ। ਜਦੋਂ ਉਹਦਾ ਜੀ ਕਰਦਾ ਦੇਵੀ ਰੂਪ ਚ ਪ੍ਰਗਟ ਹੋਵੇ, ਜਦੋਂ ਉਹਦਾ ਜੀ ਕਰਦਾ ਦੇਵਤੇ ਰੂਪ ਚ ਪ੍ਰਗਟ ਹੋ ਜਾਵੇ, ਜਦੋਂ ਉਹਦਾ ਜੀ ਕਰਦਾ ਅਵਤਾਰ ਰੂਪ ਚ ਪ੍ਰਗਟ ਹੋ ਜਾਵੇ, ਇਹ ਉਹਦੀ ਆਪਣੀ ਮੌਜ ਹੈ। ਖੇਲ ਖੇਲ ਅਖੇਲ ਖੇਲ ਅੰਤ ਹੋ ਕੇ ਵਸਤ ਰੂਪ ਮੇਰਾ ਕੰਮ। ਤੇ ਇਸ ਪ੍ਰਕਾਰ ਇਹ ਬ੍ਰਹਮਣ ਉਸ ਦੇਵੀ ਦਾ ਪੂਜਕ ਹੋਏਗਾ ਜਿਸ ਨੇ ਰਾਕਸ਼ਾਂ ਦਾ ਸੰਹਾਰ ਕੀਤਾ, ਕਿ ਜਿਸ ਦੀ ਮਦਦ ਕਰਨ ਵਾਲੇ ਜਿਸ ਦੇਵੀ ਦੀ ਸਹਾਇਤਾ ਕਰਨ ਵਾਲੇ ਕੌਣ? ਬੜੀ ਵਿਚਿੱਤਰ ਕਹਾਈ ਪਏ ਸੀ ਮਹਾਂਪੁਰਸ਼ਾਂ ਨੇ ਸੁਣਾਈ ਸੀ, ਔਰ ਬੜੀ ਉਹ ਐਸੀ ਕਥਾ ਜਿੱਥੇ ਇਸ਼ਾਰੇ ਸੰਕੇਤ ਸਤਿਗੁਰੂ ਮਹਾਰਾਜ ਦੇ ਇਸ਼ਾਰੇ ਨਾਲ ਹੀ ਦਸਮ ਗ੍ਰੰਥ ਵਿੱਚ ਗੱਲ ਸਮਝਾਈ ਹੋਈ। ਕੋਈ ਕਾਰਨ ਨੇ ਬਣਿਆ ਹੇਮਕੁੰਟ ਸਾਹਿਬ ਦੀ ਯਾਤਰਾ ਤੇ ਉੱਥੇ ਗੋਬਿੰਦ ਧਾਮ ਗੋਬਿੰਦ ਘਾਟ ਤੋਂ 13 ਕਿਲੋਮੀਟਰ ਤੇ ਉਸ ਤੋਂ 6 ਕਿਲੋਮੀਟਰ ਦਾ ਫਿਰ ਅੱਗੇ ਚੱਲ ਕੇ ਹੇਮਕੁੰਟ ਸਾਹਿਬ ਉੱਥੇ ਇਸ਼ਨਾਨ ਕਰਕੇ ਪੜਾਅ ਉਸ ਅਸਾਸਰ ਬਣਾਏ, ਇਸ਼ਨਾਨ ਕਰਕੇ ਵਾਪਸ ਆਉਣਾ ਹੁੰਦਾ 12 ਕਿਲੋਮੀਟਰ ਹੋ ਗਏ ਆਉਣ ਜਾਣ, ਤੇ ਉੱਧਰ ਇੱਕ ਪਾਸੋਂ 13 ਕਿਲੋਮੀਟਰ ਜਾਣਗੇ ਫਿਰ 13 ਕਿਲੋਮੀਟਰ ਇਹ ਵੰਡ ਕੀਤੀ ਹੈ। ਪਰ ਜਿਹਨਾਂ ਦੇ ਉੱਤੇ ਭਾਈ ਗੁਰੂ ਦੀ ਮਿਹਰ ਹੈ, ਮੈਂ ਤਾਂ ਨਹੀਂ ਐਸਾ ਕਰ ਸਕਿਆ, ਪਰ ਜਿਹਨਾਂ ਦੀ ਇਹੋ ਜਿਹੀ ਬਖਸ਼ਿਸ਼ ਹੈ ਉਹ ਇੱਕ ਦਿਨ ਚ ਗੋਬਿੰਦ ਘਾਟ ਤੋਂ ਇਸ਼ਨਾਨ ਕਰਕੇ ਆ ਢੋਲਕੀ ਵਾਲਾ ਮੈਨੂੰ ਵੀ ਨਹੀਂ ਦੱਸਿਆ ਕਿ ਰਣਧੀਰ ਸਿੰਘ ਇੱਕ ਦਿਨ ਚ ਜਾ ਕੇ ਹੇਠਾਂ ਉਤਰਿਆ ਤੇ ਬਾਅਦ ਚ ਪਤਾ ਲੱਗਿਆ ਵੀ ਉਹ ਇੱਕ ਦਿਨ ਚ ਇਸ਼ਨਾਨ ਕਰਕੇ ਵਾਪਸ ਉਤਰਿਆ। ਹੌਲਾ ਸਰੀਰ ਵਾਲਾ ਥੋੜਾ ਜਿਹਾ ਪਤੀਲਾ ਹੋਵੇ, ਪੈਰਾਂ ਦਾ ਤੁਰਨ ਦਾ ਤਲਾਕ ਹੋਵੇ, ਬਹੁਤ ਸਾਰੇ ਗੁਰੂ ਇੱਕ ਦਿਨ ਚ ਕਰ ਲੈਂਦੇ ਆ ਯਾਤਰਾ, ਪਰ ਗੱਲ ਔਖੀ ਬਹੁਤ ਹੈ ਤੇ ਕਈ ਦਿਨ ਮੇਰੇ ਲੱਖਾਂ ਵੀ ਦਿਨ ਵੀ ਗਈਆਂ ਨੇ, ਐਸੀ ਵੀ ਗੱਲ ਹੈ ਕਰਨੀ ਗੱਲ। ਬਹੁਤ ਸਾਰੇ ਨੌਜਵਾਨ ਗੁਰਸਿੱਖ ਕਰਦੇ ਉਹ ਸਾਥੀ ਮਹਾਂਪੁਰਸ਼ ਤੇ ਜਿਹਨਾਂ ਨੇ ਬੜੇ ਅੰਮ੍ਰਿਤ ਰਸ ਕਿੰਨੇ ਵਚਨਾਂ ਦੇ ਨਾਲ ਇਹ ਸਾਰੀ ਕਥਾ ਖੁੱਲ ਕੇ ਸੁਣਾਈ ਕਿ ਉਹ ਕਥਾ ਸਤਿਗੁਰੂ ਕਿਰਪਾ ਕਰਨ ਦਾਸ ਯਾਦ ਰੱਖੇਗਾ ਗਾਹਾਂ ਫਿਰ ਕੇ ਐਸਾ ਪ੍ਰਕਰਨ ਆ ਜਾਊ। ਮੈਂ ਅੱਗੇ ਚੱਲ ਕੇ ਆਪ ਜੀ ਨੂੰ ਕੱਲ੍ਹ ਨੂੰ ਜਾ ਕੇ ਦਿਖਾ ਦਿਓ ਤੇ ਅੱਜ ਹੁਣ ਫਿਰ ਆਪਾਂ ਕੁਛ ਆਪਣਾ ਸਫ਼ਰ ਤੈਅ ਕਰ ਲਈਏ ਤੇ ਨਹੀਂ ਫਿਰ ਕਿਉਂਕਿ ਦਿਨ ਬੰਨਵੇਂ ਜਦੋਂ ਬੰਨਵੇਂ ਦਿਨ ਹੋਣ ਉਹ ਸਿੱਖੀ ਜੀ ਮੁਕਦੇ ਚਲੇ ਜਾਂਦੇ। ਇਸ ਕਰਕੇ ਆਓ ਗੁਰੂ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਨਿਤ ਜਪਤ ਬਿਪਰ ਦੇਵੀ ਪ੍ਰਚੰਡ ਜਨਕੀਨ ਧੂਮਰ ਲੋਚਨ ਦੁਖੰਡ ਟੁਕੜੇ ਟੁਕੜੇ ਕੀਤੇ ਸਨ ਤੇ ਉਹ ਟੁਕੜੇ ਕਰਾਉਣ ਵਾਲੇ ਗੁਰੂ ਜੀ ਆਪ ਸਨ, ਦੇਵੀ ਦੀ ਸਹਾਇਤਾ ਕਰਨ ਵਾਲੇ ਆਪ ਸਨ। ਇਹ ਕਥਾ ਆਪ ਜੀ ਨੂੰ ਛੇ ਗੁਰੂ ਕਿਰਪਾ ਕਰੇ, ਕਿਉਂਕਿ ਕਥਾ ਦੇ ਵਿੱਚੋਂ ਕਈ ਸਾਤਾਂ ਹੋਰ ਨਿਕਲਦੀਆਂ, ਫਿਰ ਉਹਨਾਂ ਨੂੰ ਵੀ ਥੋੜਾ ਬਹੁਤ ਤਾਂ ਕਵਰ ਕਰਨੀ ਪੈਂਦਾ ਤੇ ਗੁਰੂ ਕਿਰਪਾ ਕਰੇ ਕੱਲ ਜਾਂ ਅਗਲੇ ਦਿਨ ਆਪਣਾ ਵਿਚਾਰ ਕਰ ਲਵਾਂਗੇ ਤੇ ਹੁਣ ਥੋੜਾ ਜਿਹਾ ਸਫ਼ਰ ਮੁਕਾ ਲਈ।
ਜੇ ਜੇ ਕੀਨ ਦੇਵ ਦੇਵੀ ਸਹਾਇ,
ਜਿਸ ਦੇਵੀ ਨੇ ਦੇਵਤਿਆਂ ਦੀ ਔਰ ਦੇਵਰਾਜ ਇੰਦਰ ਦੀ ਸਹਾਇਕ ਦੀ ਸਹਾਇਤਾ ਕੀਤੀ
ਸੀ,
ਜਿਸ ਨੇ ਹੱਥ ਲੈ ਕੇ ਮੇਰ ਕਰੇ ਹੱਥ ਨਾਲ ਸ਼ਿਵਜੀ ਨੂੰ ਵੀ ਬਚਾਇਆ ਸੀ, ਐਸ ਨੂੰ ਦੇਵੀ ਮਹਾਂ ਸ਼ਕਤੀ ਸੀ ਜੋ ਜਿਸ ਨੇ ਸੁੰਦਰ ਸੁੰਦ ਵਰਗੇ ਰਾਜਪੂਤ ਜਿਹੜੇ ਮਹਾਂਵੀਰ ਸਨ ਬੜੇ ਯੋਧੇ ਸਨ ਸੁੰਦ ਨਸੁੰਦ ਪਠਾਇਆ ਜਾਂਦੇ ਧਰਮ ਨੂੰ ਜਮਾਂ ਦੇ ਨੂੰ ਗੁੰਦੇ ਦਿੱਤਾ ਸੀ ਪੜੋ ਚੰਡੀ ਦੀ ਬਾਤ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਯੁੱਧ ਨਾਲ ਇੰਨਾ ਪਿਆਰ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਦਾ, ਜਦੋਂ ਨੇਕ ਰੰਗ ਦਾ ਜੰਗ ਸ਼ੁਰੂ ਹੋਣਾ ਨਾ ਬਸ ਤੁਸੀਂ ਇਹ ਦੇਖ ਲਓ ਵੀ ਇੰਨਾ ਵਧਾਈ ਆਣਾ ਜੰਗ ਕਿ ਤੁਸੀਂ ਉਹ ਜੰਗ ਦੀਆਂ ਗੱਲਾਂ ਸੁਣਦੇ ਤੁਹਾਨੂੰ ਇਹ ਲੱਗੂਗਾ ਵੀ ਬਹੁਤਾ ਵੱਧ ਗਿਆ ਕੰਮ ਤੇ ਓਪਰੀਆਂ ਓਪਰੀਆਂ ਲੱਗਣਗੀਆਂ ਤੇ ਜਿਹੜੇ ਵੀਰ ਰਸ ਵਾਲਾ ਖਾਲਸਾ ਉਹਨੂੰ ਸੁਣਨ ਲੱਗਣਗੀਆਂ ਇਹ ਗੱਲਾਂ ਚੰਗੀਆਂ, ਇਹ ਭਗਤੀ ਰਸ ਵਾਲਿਆਂ ਨੂੰ ਹੋਊਗਾ ਵੀ ਇਹਦੀਆਂ ਗੱਲਾਂ ਦਾ ਇਹਨਾਂ ਦਾ ਲਾਭ ਇਹੀ ਹੈ। ਖਾਲਸੇ ਵਿੱਚ ਵੀਰ ਰਸ ਭਰਨ ਵਾਸਤੇ ਭਗਤੀ ਰਸ ਤੇ ਵੀਰ ਰਸ ਦੋਨਾਂ ਦਾ ਸਮਿਲ ਛੇਵੇਂ ਪਾਤਸ਼ਾਹ ਨੇ ਇਹ ਗੁਣ ਕਰੇ ਸਿੱਖ ਤੇ ਇਸ ਪ੍ਰਕਾਰ ਕਹਿੰਦੇ ਜੇ ਹੱਥੇ ਸੁੰਦ ਨੇ ਸੁੰਦ ਵੀਰ ਤੇ ਐਸੇ ਵੀਰ ਬਹਾਦਰ ਤੇ ਜਿਨ੍ਹਾਂ ਦੀ ਧਾਰ ਇਹਨਾਂ ਲੋਕਾਂ ਵਿੱਚ ਪਈ ਹੋਏ ਸੀ,
ਜਿਨਜੀਤ ਇੰਦਰ ਕਿਨੇ ਫਕੀਰ,
ਜਿਹਨੇ ਇੰਦਰ ਨੂੰ ਜਿੱਤ ਕੇ ਨਾ ਕੰਗਾਲ ਕਰ ਦਿੱਤਾ ਸੀ ਮਹਾਰਾਜ ਕਹਿੰਦੇ ਇੰਦਰ ਕੱਢ ਦਿੱਤਾ ਸੀ ਉਸ ਥਾਂ ਤੋਂ ਇੰਦਰਾਸਨ ਦੇਵ ਲੋਕ ਦੇ ਵਿੱਚ ਵੀ ਹੁਕਮ ਇਹਨਾਂ ਦਾ ਚੱਲ ਰਿਹਾ ਸੀ, ਕਿੰਨੇ ਲੋਕਾਂ ਦੇ ਵਿੱਚ ਰਾਜ ਕੀਤਾ ਇਸੇ ਬਹਾਦਰ ਸਨ, ਛੋਟੀ ਜਿਹੀ ਬਾਤ ਨਹੀਂ ਹੈ ਬਹੁਤ ਵੱਡੇ ਬਹਾਦਰ ਸਨ। ਤੇ ਇਸ ਪ੍ਰਕਾਰ ਉਸਨੇ ਸ਼ਰਨ ਗ੍ਰਹਿਣ ਕੀਤੀ ਜਗ ਮਾਤ, ਜਿਹੜਾ ਪਰਮਾਤਮਾ ਹੈ ਉਹ ਜਗ ਦੀ ਮਾਂ ਵੀ ਹੈ ਜਗ ਦਾ ਪਿਓ, ਉਹਨੂੰ ਮਾਂ ਵੀ ਕਿਹਾ ਜਾ ਸਕਦਾ ਕਿਉਂਕਿ ਮਾਂ ਵਾਲੇ ਕੋਲ ਵੀ ਹੈਗੇ ਨੇ, ਉਹਨੂੰ ਪਿਓ ਵੀ ਕਿਹਾ ਜਾ, ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ। ਇਸ ਕਰਕੇ ਜਗ ਦੀ ਮਾਤਾ ਰੂਪੀ ਹੈ, ਪਿਤਾ ਰੂਪੀ ਹੈ, ਉਹਦੀ ਉਹ ਇੱਕ ਸ਼ਕਤੀ ਦੇਵੀ ਨੂੰ ਵਿਚਾਰ ਕਿਸੇ ਮਾਂ ਦੀ ਕੁੱਖ ਤੋਂ ਨਹੀਂ ਸੀ ਪੈਦਾ ਹੋਈ ਦੇਵੀ। ਇਹ ਸਾਰੀ ਵਿਚਾਰ ਆ ਜਾਏਗੀ ਅੱਗੇ ਤੇ ਕਿਉਂ ਸਾਥ ਦੇ ਰਹੀ ਸਰਨ ਜਗ ਮਾਤ ਜਾਏ। ਉਸ ਬ੍ਰਹਮਣ ਨੇ ਇਹ ਉਸ ਜਗਤ ਮਾਤਾ ਉਸ ਸ਼ਕਤੀ ਦਾ ਆਹਵਾਨ ਕੀਤਾ, ਪੂਜਾ ਕੀਤੀ। ਕਿਉਂ ਸਾਧ ਸੰਗੀ ਉਸ ਚੰਡਕਾ ਦੇਵੀ ਨੇ ਮੁੜ ਕੇ ਭਾਵ ਉਹਨੂੰ ਇੰਦਰ ਨੂੰ ਰਾਜ ਲਵਾਇਆ ਸੀ ਤੇ ਜਦੋਂ ਉਸਨੇ ਇੰਦਰ ਨੇ ਜਾ ਕੇ ਦੇਵ ਦੀ ਸ਼ਰਨ ਟਕਾਈ, ਤੇਰੀ ਸ਼ਰਨ ਟਕਾਈ ਸਾਰੇ ਬਚਨਾਂ ਦੇ, ਤੇਰੀ ਸ਼ਰਨ ਟਕਾਈ ਦੇ ਹੇ ਜਗਤ ਦੀ ਮਾਤਾ ਮੇਰੀ ਸ਼ਰਨ ਕਰਦਾ। ਫਿਰ ਇੰਦਰ ਦੇ ਮੁੜ ਕੇ ਸੱਚੇ ਸ਼ਤਰ ਕਰਾਇਆ ਸੀ ਇਹ ਜਿਹੜੇ ਸੁੰਭਨ ਸੁਣ ਸਾਰੇ ਚੌਂਦੇ ਧਾਨੂੰ ਪਜਾ ਦਿੱਤੇ ਸਨ।
ਇਹ ਜਪਤ ਐਨ ਦਿਨ ਵਿੱਚ ਉਦਾਰ
ਉਹਨਾਂ ਸਾਖੀ ਪਹਿਲੀ ਜਿਹੜੀ ਸ਼ੁਰੂ ਕੀਤੀ ਹੈ ਫਿਰ ਸ਼ੁਰੂ ਕਰਦੇ ਇੰਦਰ ਦਾ ਪ੍ਰਮਾਣ ਦੋ। ਕਹਿੰਦੇ ਉਸ ਬ੍ਰਾਹਮਣ ਨੇ ਜਿਸ ਬ੍ਰਾਹਮਣ ਦੀ ਕੁੱਤੇ ਗੱਲ ਆਈ ਹੈ ਕਿ ਇੱਕ ਬਿਪ ਏਕ ਜੇ ਗੁਣ ਅਨੇਕ ਜਿਹਦੇ ਗੁਣ ਬਹੁਤ ਸਨ, ਇਹ ਜਪਤ ਰਹਿਣ ਦੇ ਤੇਜ ਉਦਾਰ ਉਹ ਉੱਤਮ ਬ੍ਰਹਮਣ ਉੱਤਮ ਗੁਣਾਂ ਵਾਲਾ ਤੇ ਉਸ ਮੰਦਰ ਵਿੱਚ ਜਾ ਕੇ ਉਸ ਦੇਵੀ ਦਾ ਆਹਵਾਨ ਕਰਦਾ ਹੋਏਗਾ। ਕਿਉਂਕਿ ਅੱਜ ਦੇ ਪ੍ਰਸੰਗ ਵਿੱਚ ਨੇਕ ਲੰਕ ਦੇ ਅਵਤਾਰ ਦੇ ਪ੍ਰਗਟ ਹੋਣ ਦੀ ਗੱਲ ਲੱਕ ਅੱਜ ਆ ਜਾਣੀ ਹੈ, ਮੇਰਾ ਖਿਆਲ ਹੋ ਚੁੱਕਾ ਨੇੜੇ ਅਕਸਰ ਬਹੁਤੀ ਦੂਰ ਨਹੀਂ ਕਿ ਜਿਸ ਵੇਲੇ ਸਰਕਾਰੀ ਤੌਰ ਤੇ ਪਾਬੰਦੀਆਂ ਲੱਗ ਜਾਣੀਆਂ ਕਿ ਕੋਈ ਪਾਠ ਨਹੀਂ ਕਰ ਸਕੇਗਾ, ਕੋਈ ਪੂਜਾ ਨਹੀਂ ਕਰ ਸਕੇ, ਉਸ ਵੇਲੇ ਖਾਸ ਕਰਕੇ ਉਸ ਦੇਸ਼ ਦੇ ਵਿੱਚ ਸੰਬਲਪੁਰ ਦੇ ਵਿੱਚ ਜਿਹੜਾ ਰਾਜ ਹੈ ਉਹਨੇ ਆਪਣੀ ਹੱਦ ਵਿੱਚ ਬਹੁਤ ਕਰਨੀ ਗੱਲ ਕਰਨੀ ਹੈ, ਉਹਨੇ ਕਸਮ ਖਾ ਲੈਣੀ ਵੀ ਇੱਕ ਵੀ ਵਿਅਕਤੀ ਕਿਸੇ ਦੇਵੀ ਦੇਵਤੇ ਦਾ ਪਰਮਾਤਮਾ ਦਾ ਪੂਜਨ ਕਰਨ ਵਾਲਾ ਨਹੀਂ ਰਹੇਗਾ। ਜਦੋਂ ਉਹਦਾ ਪਤਾ ਲੱਗਦਾ ਬੜੀ ਬੇਰਹਿਮੀ ਦੇ ਨਾਲ ਉਹਨੂੰ ਕਤਲ ਕਰੇਗਾ, ਉਹਨੇ ਛੱਡਣਾ ਨਿਕਲੇ। ਸਤਿਗੁਰੂ ਮਹਾਰਾਜ ਕਹਿੰਦੇ ਨੇ ਕਿ ਉਸ ਵੇਲੇ ਕਿ ਜਪਤ ਰਹਿਣ ਦਿਨ ਜੇਜ ਉਦਾਰ ਉਸੇ ਵੀ ਰਿਆਸਤ ਦੇ ਵਿੱਚ ਉਸੇ ਵੀ ਹਦੂਦ ਦੇ ਅੰਦਰ ਜਿੱਥੇ ਉਹ ਰਾਜ ਕਰਦਾ ਹੋਵੇਗਾ ਉੱਥੇ ਉਹ ਬ੍ਰਹਮ ਉਸੇ ਥਾਂ ਤੇ ਪ੍ਰਮਾਤਮਾ ਨੇ ਪੈਦਾ ਕਰਨਾ, ਜਿਵੇਂ ਰਾਕਸ਼ਾਂ ਦੀ ਕੁੰਡ ਵਿੱਚ ਪ੍ਰਹਲਾਦ ਨੂੰ ਪਹਿਲਾਂ ਜਨਮ ਦੇ ਦਿੱਤਾ ਤੇ ਪ੍ਰਹਲਾਦ ਦੇ ਬਹਾਨੇ ਫਿਰ ਆਪ ਆ ਗਿਆ। ਬਹਾਨਾ ਬਣਾਉਂਦਾ ਨਾ, ਪਹਿਲਾਂ ਬ੍ਰਹਮਣ ਪੈਦਾ ਕਰ ਦਿੱਤਾ ਜਿਵੇਂ ਨੇਕ ਲੱਗੀ ਆਪ ਆਉਣ, ਨੇਕ ਲੱਗੀਆਂ ਗੱਲਾਂ ਲੋਕਾਂ ਕੋਲ ਬਲੌਟੀ ਬੜੀਆਂ ਸੁਣੀਆਂ ਹੋਣਗੀਆਂ। ਗੁਰੂ ਗੋਬਿੰਦ ਸਿੰਘ ਸਾਹਿਬ ਦੀ ਰਸਨਾ ਤੋਂ, ਗੁਰੂ ਗੋਬਿੰਦ ਸਿੰਘ ਸਾਹਿਬ ਦੀ ਕਲਮ ਤੋਂ ਅੱਜ ਇੱਕ ਦੋ ਗੱਲਾਂ ਤੁਹਾਨੂੰ ਬੜੀਆਂ ਅਸਚਰਜ ਸ਼ਾਇਦ ਜ਼ਿੰਦਗੀ ਚ ਘੱਟ ਉਹ ਗੁਰੂ ਸਾਹਿਬ ਨੇ ਸੁਣੀਆਂ ਹੋਣਗੀਆਂ ਜਿਨ੍ਹਾਂ ਨੇ ਦਸਵੀਂ ਦਾ ਪਾਠ ਦੂਜਿਆਂ ਨੇ। ਇੱਕ ਤਾਂ ਨੇਕ ਅਵਤਾਰ ਦਾ ਜਿਹੜਾ ਖੰਡ ਹੈ ਕਿੱਦਾਂ ਵੱਡਾ ਇਹ ਲੱਗੂਗਾ ਅੱਜ ਦੇ ਯੁੱਗ ਵਿੱਚ ਇਹ ਗੱਲ ਆਉਣ ਹੋਣੀ ਹੈ। ਗੁਰੂ ਸਿੱਖਾਂ ਦਾ ਯਕੀਨ ਹੋ ਗਿਆ ਤਾਂ ਗੁਰੂ ਦੀ ਰਚਨਾ ਗੁਰੂ ਸਾਹਿਬ ਨੇ ਆਪ ਲਿਖਿਆ ਕਿ ਦੂਸਰੀ ਪਹਿਲੀ ਗੱਲ ਇਹ ਹੈ ਵੀ ਆਪਣੀਆਂ ਦੇਹਾਂ ਦਾ ਅੰਦਾਜ਼ਾ ਲਾ ਕੇ ਗੱਲ ਨਹੀਂ ਚੱਲਣੀ। ਉਹਦਾ ਵੱਲ ਜਿਹਨੇ ਪੂਰੇ ਸੰਸਾਰ ਦੇ ਵਿੱਚ ਧਰਮ ਦਾ ਰਾਜ ਗ੍ਰਹਿਣ ਕਰਨਾ ਹੈ ਉਹ ਸ਼ਕਤੀ ਵਾਲੇ ਮਹਾਂਪੁਰਸ਼ ਅਵਤਾਰ ਦੀ ਗੱਲ ਉਹਦੀ ਸ਼ਕਤੀ ਉਹਦੇ ਨਾਲ ਉਹਦੇ ਸ਼ਸਤਰ ਵੀ ਹੋ ਜਾਵੇ ਇਹ ਗੱਲ ਕਦੇ ਆ ਰਹੀ ਹੈ। ਇਹ ਜਪਤ ਰਹਿਣ ਦੇ ਦਿਲ ਉਦਾਰ ਤੇ ਉਹ ਬ੍ਰਹਮ ਐਸਾ ਪੈਦਾ ਹੁੰਦਾ ਜਿਹੜਾ ਉਸ ਰਾਜ ਦੀਆਂ ਪਾਬੰਦੀਆਂ ਨੂੰ ਤੋੜ ਕੇ ਪਰ ਗੁਪਤ ਰੀਤ ਦੇ ਅੰਦਰ ਜਿਹਨੇ ਮਨ ਬਣਾ ਲਿਆ ਵੀ ਮਰ ਜਾਣਾ ਚੰਗਾ ਪਰ ਪੂਜਾ ਨਹੀਂ ਚੰਗਾ, ਉਹ ਗੁਪਤ ਪਹਿਰੇ ਚ ਪੂਜਾ ਕਰਦਾ ਹੋਵੇ ਇੰਦਰ ਦੇ ਵੈਰੀ ਮਸੁੰਭ ਨੂੰ ਮਾਰਿਆ ਉਸ ਦੇਵੀ ਦੀ ਪੂਜਾ ਕਰ ਜਿਹਦੀ ਗੱਲ ਪਹਿਲਾਂ ਕੀਤੀ ਹੈ ਸਤਿਗੁਰਾਂ ਨੇ। ਗੱਲ ਕੀ ਆਪ ਸਤਨਾਮ ਸ੍ਰੀ ਵਾਹਿਗੁਰੂ ਤੁਸੀਂ ਐਵੇਂ ਨਿੱਕੀਆਂ ਨਿੱਕੀਆਂ ਗੱਲਾਂ ਤੇ ਨਾ ਘਬਰਾਇਆ ਕਰੋ ਜੀ, ਮੇਰੇ ਘਰਵਾਲੀ ਦਾ ਸੁਭਾਅ ਨਹੀਂ ਚੰਗਾ, ਮੇਰੇ ਘਰਵਾਲੀ ਦਾ ਸੁਭਾਅ ਨਹੀਂ ਚੰਗਾ, ਇਹ ਸਭ ਕਰਮਾਂ ਦੀ ਗੱਲ ਹੁੰਦੀ ਹੈ। ਆ ਬ੍ਰਾਹਮਣ ਦੀ ਇਤਨੀ ਸੋਭਾ ਕਿ ਹਜ਼ੂਰ ਆਪ ਲੇਕਿਨ ਇਹ ਉਹਦੇ ਗ੍ਰਹਿ ਵਿੱਚ ਗ੍ਰਹਿ ਉਤੀ ਤਾਸ ਇਸਤਰੀ ਪੁੱਛਾ, ਇਹ ਘਰਵਾਲੇ ਬੜੇ ਖਚੇ ਸੁਭਾਅ ਹੋ ਤੇ ਖੋਟ ਤਾਈਆਂ ਵਿੱਚ ਵਿਚਰਨ ਵਾਲੀ ਖੋਟੀ ਇਸਤਰੀ, ਉਹਨੂੰ ਕਲਹਿਣੀ ਔਰਤ ਕਹਿੰਦੇ ਨੇ। ਕੁਲੱਖਣੀ ਗੁਰਬਾਣੀ ਦੇ ਵਿੱਚ ਕਿੰਨੇ ਪ੍ਰਕਾਰ ਦੀ ਔਰਤ ਦਾ ਜ਼ਿਕਰ, ਗੁਣਵੰਤੀ, ਸੁਚੱਜੀ ਤੇ ਕੁਚੱਜੀ। ਐਨ ਇਸ ਸਿਰਲੇਖ ਹੇਠ ਸਤਿਗੁਰੂ ਮਹਾਰਾਜ ਨੇ ਬੜੀ ਅੰਮ੍ਰਿਤ ਬਾਣੀ ਦੀ ਵਰਤਾ ਕੀਤੀ, ਗੁਣਵੰਤੀ ਦੀ ਕਿੰਨੀ ਸ਼ਲਾਘਾ ਕੀਤੀ ਹੈ, ਸੁਚੱਜੀ ਔਰ ਕੁਚੱਜੀ ਦੀ ਵੀ ਗੱਲ ਕੀਤੀ ਹੈ। ਤੇ ਕਿਉਂ ਸਾਧ ਸਿੰਘ ਜੀ, ਉਹਦੇ ਘਰ ਵਿੱਚ ਐਸੀ ਇਸਤਰੀ, ਖੋਟੀ ਇਸਤਰੀ ਜਿਹਦੇ ਨਾਲ ਉਹਦਾ ਸੰਬੰਧ ਲਿਖਿਆ, ਇਹ ਵੀ ਕਾਰਨ ਜਿਸ ਕਾਰਨ, ਕਿਉਂਕਿ ਨੇਕ ਲੰਕ ਨੇ ਪ੍ਰਗਟੀ ਤਾਂ ਹੀ ਹੋਣਾ ਨਾ, ਕਾਰਨ ਬਣਨੇ, ਉਹਦੇ ਘਰ ਵਾਲੀ ਬੜੇ ਖੋਟੇ ਸੁਭਾਅ ਦੀ ਹੋਏ ਵੀ ਉਸ ਬ੍ਰਾਹਮਣ ਦੇ ਘਰ ਖੋਟੀ ਚਾਲ ਵਾਲੀ ਜਿਹੜੀ ਇਸਤਰੀ ਹੈ, ਤੇ ਉਸ ਨੇ ਜਾ ਕੇ ਬਾਦਸ਼ਾਹ ਨੂੰ ਸ਼ਿਕਾਇਤ ਕਰ, ਮੇਰੇ ਘਰ ਵਾਲਾ ਪੀਆ ਕਰਦਾ, ਤੁਸੀਂ ਭੰਗ ਕੀਤੀ ਹੋਈ ਉਹਨੇ ਬਣਾਉਣਾ। ਪਰ ਉਸ ਤੋਂ ਪਹਿਲਾਂ ਉਹਨੇ ਆਪਣੇ ਘਰ ਵਾਲੇ ਨੂੰ ਸਮਝਾਉਣਾ ਵੀ ਇਹ ਤੂੰ ਗਲਤ ਰਸਤੇ ਪਿਆ ਹੋਇਆ, ਉਹਨੂੰ ਇਹ ਰਸਤਾ ਗਲਤ ਦਿਸਣਾ। ਕਿਉਂ ਜਿਹੜੇ ਸ਼ਰਾਬਾਂ ਪੀਂਦੇ ਨੇ ਉਹਨਾਂ ਦੇ ਨਾਂ ਦਾ ਕੋਈ ਛੱਪ ਜਾਵੇ ਅੰਮ੍ਰਿਤ, ਉਹਨੂੰ ਕਹਿਣਗੇ ਤੂੰ ਤਾਂ ਬਹੁਤ ਗਲਤ ਰਸਤੇ ਪੈਣ, ਉਹਦੀ ਭਾਸ਼ਾ ਇਹ ਹੈ, ਕਹਿਣਗੇ ਛੱਕ ਲੈਂਦਾ ਅੰਮ੍ਰਿਤ ਕਿਹੜੀ ਗੱਲ ਸੀ, ਵਧੇਰੀ ਉਮਰ ਪਈ ਹੈ, ਜਿਵੇਂ ਉਮਰ ਦਾ ਪਟਾ ਲਿਖ ਕੇ ਕਹਿ ਨਹੀਂ ਦਿੱਤਾ ਹੁੰਦਾ ਵੀ ਉਹਨੂੰ ਪਤਾ ਲੱਗ ਗਿਆ ਕਿ ਉਮਰ ਬਹੁਤ ਪਈ ਹੈ। ਮਹਾਰਾਜ ਕਹਿੰਦੇ ਹਮ ਆਦਮੀਆਂ ਇੱਕਦਮੇ ਮੋਹਤ ਮੋਹਤ ਨਾ ਜਾਣਾ ਤੇ ਬਲਿਹਾਰ ਜਾਈਏ ਨਾ, ਮਾਂ ਸ਼ਰਾਬ ਦੁਰਾਚਾਰ ਕਰਨ ਵਾਲਿਆਂ ਦੇ ਪ੍ਰਵਾਹ ਨਹੀਂ ਸਮਝਦੇ ਕਿਸੇ, ਜਿਵੇਂ ਭਾਸ਼ਾ ਵੀ ਆਪਣੀ ਹੁੰਦੀ ਹੈ, ਜਿਸ ਵੇਲੇ ਪੀ ਲੈਣ ਅੰਮ੍ਰਿਤ ਕੌੜਾ ਵਿਖਿਆ ਮਿੱਠੀ ਸਾਖ ਦੀ ਵਿੱਚ ਬਹਿਣਾ। ਤੇ ਕਿਉਂ ਸਾਸ ਜੀ, ਉਸ ਨੂੰ ਆਪਣੇ ਘਰ ਵਾਲਾ ਇਹ ਦਿਸੇਗਾ ਵੀ ਇਹ ਗਲਤ ਪਾਸੇ ਜਾ ਰਿਹਾ, ਪੂਜਾ ਨਹੀਂ ਕਰਨੀ ਚਾਹੀਦੀ, ਸਾਨੂੰ ਲੋਕਾਂ ਦੇ ਨਾਲ ਮਿਲ ਕੇ ਚੱਲਣਾ ਚਾਹੀਦਾ। ਤੇ ਇਸ ਪ੍ਰਕਾਰ ਦੀ ਉਹਦੀ ਜਿਹੜੀ ਇਸਤਰੀ ਹੈ, ਤੇ ਉਹਨੇ ਪਹਿਲਾਂ ਆਪਣੇ ਘਰ ਵਾਲੇ ਨੂੰ ਸਮਝਾਉਣਾ, ਤ੍ਰਿਓ ਬਾਤ ਪਤ ਸੋ, ਮਹਾਰਾਜ ਲਿਖਦੇ ਨੇ ਤਾਂ ਕਿ ਭੇਖਾ ਨਾ ਲੱਗੇ ਉਸ ਕਰਨ ਵਾਲੇ ਨੂੰ, ਉਹਦੀ ਇਸਤਰੀ ਦੇ ਕੁਝ ਵਚਨ ਆਪਣੇ ਪਤੀ ਨੂੰ। ਹੁਣ ਅੱਗੇ ਕਹਿੰਦੇ ਹਨ,
ਇਹ ਪਾਜ ਮੂੜ ਸੇਵੰਤ ਦੇਵ,
ਦੇਖੋ ਕਿੰਨਾ ਆਦਰ ਕਰਦੀ ਹੈ ਆਪਣੇ ਘਰ ਵਾਲੇ ਦਾ। ਪਹਿਲੇ ਕੀ ਕਿਹਾ ਕਿ ਕਾਜ ਮੂੜ ਸੇਵੰਤ ਦੇਵ, ਮੂਰਖ ਮੂਰਖ ਜਦ ਕਹਿੰਦੀ ਘਰ ਵਾਲੇ ਨੂੰ ਕਹਿੰਦੀ ਉਹ ਮੂਰਖ, ਇਹ ਕਿਸ ਵਾਸਤੇ ਤੂੰ ਉਸ ਦੇਵੀ ਦਾ ਪੂਜਨ ਕਿਉਂ ਕਰਦਾ, ਇਹ ਕਾਲਮੂਰ ਸੇਵੰਤ ਦੇਵ ਇਹ ਦੇਵੀ ਦੀ ਸੇਵਾ ਕਿਉਂ ਕਰ ਰਿਹਾ ਹੈ, ਤੂੰ ਮੂਰਖ ਤੈਨੂੰ ਪਤਾ
ਨਹੀਂ,
ਅਭੇਵ ਆਖਦੇ ਉਹਨੂੰ ਦੇਵੀ ਬੜੀ ਉਸਤਤ ਕਰਦਾ ਹੈ,
ਇਹ ਕਾਰਨ ਵਾਹੇ ਕਲਿਆਣ ਪਰੰਤ,
ਤੂੰ ਕਿਸ ਵਾਸਤੇ ਦੇਵੀ ਦੇ ਪੈਰਾਂ ਵਿੱਚ ਕਹਿੰਦਾ, ਕਿਸ ਵਾਸਤੇ ਉਸ ਮੰਦਰ ਵਿੱਚ ਜਾ ਕੇ ਪੂਜਾ ਕਰਦਾ, ਮੱਥੇ ਟੇਕਦਾ, ਇਹ ਕਾਰਨ ਮੈਨੂੰ ਦੱਸ ਕਿਉਂ ਕਰਦਾ, ਸਾਰੀ ਦੁਨੀਆ ਪੂਜਾ ਕਰਨ ਤੇ ਹਟ ਗਈ ਤੇ ਤੂੰ ਕਿਹਦੇ ਵਾਸਤੇ ਪੂਜਾ ਰਿਹਾ, ਇਹ ਤੇਰਾ ਗਲਤ ਰਸਤਾ ਹੈ। ਗਰਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ, ਸਿੱਖਿਆ ਦਿੰਦੀ ਹੈ ਘਰ ਵਾਲੇ ਨੂੰ, ਕਹਿੰਦੀ ਜਾਣ ਬੁੱਝ ਕੇ ਕਿਉਂ ਦੋਸ਼ ਗਿਆਨ ਗਿਰਦਾ, ਕਿਉਂ ਗਰਕਾ ਨੂੰ ਜਾਣਦਾ, ਦੇਖੋ ਕਿੰਨੀ ਵਧੀਆ ਸਿੱਖਿਆ ਦਿੰਦੀ ਸਾਸ ਜੀ। ਜ਼ਿਆਦਾ ਕੋਈ ਆਪ ਹੁੰਦਾ ਇਹ ਵੈਸੀ ਸਿੱਖਿਆ ਦਿਆ ਕਰਦਾ, ਅੱਗੇ ਕਰਮ ਸਿੱਖਿਆ ਲੈਣ ਵਾਲੇ ਦੇ ਲਵੇ ਜਾਂ ਨਾ, ਉਹਦੀ ਇੱਛਾ ਜ਼ਰੂਰੀ ਹੈ ਕਿ ਮੇਰੀ ਸਿੱਖਿਆ ਵੀ ਲੈ। ਹੁਣ ਇਹਦੇ ਮਨ ਵਿੱਚ ਹੈ ਵੀ ਜਿਹਦਾ ਮੇਰਾ ਸਵਾਏ ਮੇਰੇ ਘਰ ਵਾਲੇ ਦਾ ਵਾਲੇ ਬਣ, ਘਰ ਵਾਲੇ ਦਾ ਸਵਾਲ ਹੁੰਦਾ ਕਿ ਜਿਹਦਾ ਮੇਰਾ ਸਵਾਏ ਮੇਰੇ ਘਰ ਵਾਲੇ ਦਾ ਬਣ ਜਾਵੇ। ਹੁਣ ਜਿੱਥੇ ਸਵਾਹ ਰਹਿਣਗੇ ਨੇ ਉੱਥੇ ਘਰ ਵਡਾਕ ਹੋਏਗਾ, ਇਸ ਲਈ ਗੁਰਸਾਹਿਬ ਤੁਲਸੀਦਾਸ ਕਹਿੰਦੇ ਨੇ, ਕਹਿੰਦੇ ਸੱਠ ਲਕਸ਼ਣ ਮਿਲਾਪ ਮੁਕੰਮਲ ਤਾਂ ਰਹਿ ਸਕਦਾ ਜੇ ਉਹਨਾਂ ਦੇ ਛੇ ਆਦਤਾਂ ਰਲਦੀਆਂ ਹੋਣ, ਆਸਾ, ਇਸ਼ਟ, ਉਪਾਸਨਾ, ਖਾਨ ਪਾਨ ਪਹਿਰਾਨ, ਤੁਲਸੀ ਜਾ ਕੇ ਖੜ ਮਿਲੇ, ਖੜਨਾ ਛੇ। ਤੁਲਸੀ ਜੀ ਕਹਿੰਦੇ ਜਿਹਦੇ ਛੇ ਮਿਲ ਜਾਣ, ਸੋਈ ਮੇਰਾ ਨਾਮ। ਜੇ ਮਿਲਾਪ ਨੂੰ ਮੁਕੰਮਲ ਕਰਨਾ ਤਾਂ 6 ਆਦਤਾਂ ਪਤੀ ਔਰ ਪਤਨੀ ਨੂੰ ਸਾਂਝੀਆਂ ਕਰਨੀਆਂ ਪੈਣਗੀਆਂ, ਤੇ ਨਹੀਂ ਤਾਂ ਖੰਡਣਾ ਕਰੇਗਾ। ਇੱਕ ਨੇ ਅਮਰ ਛੱਡਿਆ, ਗੁਰੂ ਗ੍ਰੰਥ ਸਾਹਿਬ ਦੀ ਪੂਜਾ ਕਰਦਾ, ਇੱਕ ਦੇਹਧਾਰੀ ਪਖੰਡੀਆਂ ਦੀ ਪੂਜਾ ਕਰਦਾ, ਇੱਕ ਪੱਥਰਾਂ ਨੂੰ ਪੂਜਦਾ, ਇੱਕ ਗੁਰੂ ਗ੍ਰੰਥ ਸਾਹਿਬ ਨੂੰ ਪੂਜਦਾ, ਉਹਨਾਂ ਦੀ ਖੜਗੜਾਹਟ ਆਉਣਗੀ। ਆਸਾ ਇਸ਼ਟ ਉਪਾਸਨਾ ਖਾਨ ਪਾਨ ਪਹਿਰਾਨ ਤੁਲਸੀ ਜਾ ਕੇ ਖੱਟ ਮਿਲੇ ਸੋਈ ਮਿਲਿਆ ਜਾ। ਇਹ ਵਿਵਾਹ ਦੀ ਜੋ ਸਾਹ ਸੰਗੀਤ ਪ੍ਰਕਿਰਿਆ, ਵਿਵਾਹ ਅੱਖਰ ਦੇ ਜੋ ਮਾਨੇ ਹਨ, ਇਸ ਨੂੰ ਸ਼ੁੱਧ ਗੁਰਬਾਣੀ ਵਿਵਾਹ ਲਿਖਿਆ। ਵਿਵਾਹ ਵਿਵਾਹ ਇਹੀ ਪਕਸ਼ ਹੈ ਤੇ ਉਹਦਾ ਵਿਗੜਿਆ ਹੋਇਆ ਰੂਪ ਹੈ ਵਿਆਹ। ਅਸੀਂ ਕਿਹੜਾ ਕੰਮ ਭਾਸ਼ਣ ਕਰਦੇ ਵਿਆਹ, ਜਿਹੜਾ ਅਰਥ ਵਿਵਾਹ ਦਾ ਬਣਦਾ ਉਹ ਵਿਆਹ ਦਾ ਨਹੀਂ ਬਣਦਾ, ਅਰਥ ਉਸੇ ਦਾ ਬਣਦਾ। ਤੇ ਨਾਲੇ ਅਰਥਾਂ ਦੀ ਸਾਨੂੰ ਲੋੜ ਕਿਹੜੀ ਹੈ? ਵਿਆਹ ਕਿਤੇ ਤਾਂ ਪੀਣ ਵਾਸਤੇ ਜਾਂਦੇ ਹਾਂ, ਪਾਰਟੀ ਖਾਣ ਵਾਸਤੇ ਜਾਂਦੇ ਹਾਂ, ਮਠਿਆਈਆਂ ਖਾਣ ਵਾਸਤੇ ਜਾਂਦੇ ਹਾਂ, ਭਾਈ ਜੀ ਪੈਸੇ ਬਣਾਉਣ ਵਾਸਤੇ ਜਾਂਦੇ ਹਾਂ, ਤੇ ਫਿਰ ਉੱਥੇ ਲੋੜ ਕੀ ਹੈ ਅਰਥਾਂ ਦੀ? ਇਹ ਅਰਥਾਂ ਦੀ ਤਾਂ ਇੱਕ ਗੱਲ ਹੀ ਐਸੀ ਰਹਿ ਗਈ ਤਾਂ ਵੀ ਨਿਆਰੀ ਆ। ਜਿਵੇਂ ਇੱਕ ਬੀਬੀ ਨੇ ਦੇਤਾ ਨਿਮਲਾ, ਕੋਈ ਸੀ ਬਾਹਲਾ ਭੁੱਖੜ ਮੇਰੇ ਵਰਗਾ, ਉਹਨੂੰ ਜਦੋਂ ਨਿਮਲਾ ਦਿੱਤਾ ਉਹ ਉਡੀਕ ਰਹੀ ਸੀ, ਕੋਈ ਨਿਮਲਾ ਦਿੰਦੇ ਹੀ ਨਹੀਂ। ਉਹਨੂੰ ਜਦੋਂ ਨਿਮਲਾ ਦਿੱਤਾ ਉਹਨੇ ਕਿਹਾ ਵੀ ਮਾਈ ਜੀ ਖੀਰ ਕਿਹੜਾ ਚੰਗਾ ਬਣਾਇਆ, ਉਹ ਤੇ ਜਿਸ ਵੇਲੇ ਰੋਟੀਆਂ ਲੱਗਿਆ ਗਣ ਸੁੱਕੀਆਂ ਰੋਟੀਆਂ, ਤੇ ਦੇਖ ਕੇ ਹੈਰਾਨ ਜਿਹਾ ਹੋ ਗਿਆ। ਕਹਿੰਦਾ ਮਾਈ ਲੰਗੀ ਤਾਂ ਬੜੀ ਸ਼ਰਧਾ ਵਾਲੀ ਸੀ, ਸੁੱਕੀਆਂ ਰੋਟੀਆਂ ਲਿਆ ਕੇ ਰੱਖ ਦਿੱਤੀਆਂ, ਤੇ ਖਾਣ ਦਾ ਲਾਲਚੀ ਸੀ ਨਾ, ਇਸ ਕਰਕੇ ਤੰਗ ਹੋ ਗਿਆ, ਕੇਲਾ ਪਿਆ ਖਾਣ। ਉਹ ਮਾਈ ਕਹਿੰਦੀ ਵੀ ਭਾਈ ਤੂੰ ਤਾਂ ਮੈਨੂੰ ਸਿੱਖ ਨਹੀਂ ਲੱਗਦਾ, ਜੇ ਮਾਈ ਹੋਰ ਮੈਂ ਮੁਸਲਮਾਨ ਹੈ, ਸਿੱਖ ਦੀ ਤਾਂ ਹੋਰ ਕੀ ਹੈ, ਜੇ ਕਿਹਾ ਜਾਂਦਾ ਸਿੱਖ ਹੁੰਦੇ ਨੇ ਮੇਰੇ ਕੰਨ ਬੋਲਣ ਦਾ ਨਹੀਂ ਪਤਾ, ਉਹਦੀ ਉਹਦੀ ਬੋਲੀ ਆਪਣੀ ਹੈ। ਮੈਂ ਸਿੱਖ ਹੈ, ਕਹਿੰਦੀ ਸਿੱਖ ਹੈ, ਕੋਈ ਸਲੋਕ ਤਾਂ ਪੜ੍ਹਦਾ, ਦੱਸ ਕਿਹੜਾ ਸਲੋਕ ਪੜ੍ਹਿਆ ਤੂੰ? ਕਹਿੰਦੀ ਭਾਈ ਮੈਨੂੰ ਤਾਂ ਐਂ ਲੱਗਦਾ ਸ਼ਬਦ ਦਾ ਸਲੋਕ ਰੋਟੀਆਂ ਦਾ ਠੋਕ ਤੇ ਰੋਟੀਆਂ ਠੋਕਣ ਵਾਲਾ ਲੱਗਦਾ ਮੈਨੂੰ। ਕਹਿੰਦਾ ਬੁੜੀ ਇਹ ਗੱਲ ਸੁਣ ਲੈ ਕੰਨ ਖੋਲ ਕੇ, ਕਹਿੰਦਾ ਖੀਰ ਨਾ ਕਿਹੜਾ ਇੱਥੇ ਸ਼ਬਦਾਂ ਦਾ ਨਹੀਂ ਰਹਾ, ਇੱਥੇ ਕੋਈ ਮਤਲਬ ਨਹੀਂ, ਕਿਆ ਮਤਲਬ ਇੱਥੇ ਕਹਿੰਦਾ ਕਿਉਂ ਸਾਸ ਜੀ? ਹੁਣ ਅਰਥਾਂ ਦੀ ਲੋੜ ਹੋਊਗੀ ਇਹਦੇ ਬੁੱਧੀਜੀਵੀਆਂ ਨੂੰ, ਭਾਈ ਸਰੂਪ ਸਿੰਘ ਕਰਕੇ ਅਲੱਗ ਬੈਠੇ ਜਿਹੜੇ ਗੁਰੂ ਜਿਹੜੇ ਰਿਸਰਚਾਂ ਕਰਦੇ ਨੇ, ਧਰਮ ਦੀਆਂ ਖੋਜਾਂ ਕਰਦੇ ਨੇ। ਮੈਂ ਨਾ ਦੋ ਗੁਰਮੁਖਾਂ ਦੇ ਜੀਵਨ ਤੋਂ ਬੜਾ ਪ੍ਰਭਾਵਿਤ ਹਾਂ। ਇੱਕ ਗੁਰਮੁਖਾਂ ਨੇ ਬੜੀ ਸੋਹਣੀ ਪੁਸਤਕ ਲਿਖੀ ਹੈ, ਕੇਸਾਂ ਦੀ ਲਿਖੀ ਹੈ, ਇਹਨਾਂ ਤੋਂ ਪਹਿਲਾਂ ਲਿਖੀ ਹੈ, ਜਾਣਦੇ ਹੋਣਗੇ ਕੇਸ਼ ਚੰਪਾ, ਕਿਆ ਵਾਕ ਹੈ ਉਹਦੇ ਵਿੱਚ। ਚਾਰ ਵੇਦਾਂ ਚੋਂ ਤਿੰਨ ਵੇਦਾਂ ਦੇ ਸੂਤਰ, ਉਹਨਾਂ ਦੇ ਪੰਨੇ, ਉਹਨਾਂ ਦੇ ਅਧਿਆਪ, ਆ ਤਿੰਨੇ ਵੇਦਾਂ ਦੇ ਉਹ ਸੂਤਰਾਂ ਦੇ ਅਰਥ ਕਿ ਰੋਮਾਂ ਬਾਰੇ ਹਿੰਦੂ ਧਰਮ ਕੀ ਕਹਿੰਦੇ, ਇਸਲਾਮ ਦੀਆਂ ਉਹਦੇ ਕਈ ਉਦਾਹਰਣਾਂ। ਤੇ ਉਸ ਤੋਂ ਬਾਅਦ ਦੂਜੀ ਪੁਸਤਕ ਸਰਦਾਰ ਸਾਹਿਬ ਨੇ ਲਿਖੀ, ਇਹਨਾਂ ਗੁਰਮੁਖਾਂ ਨੇ, ਇਹਨਾਂ ਦੀ ਧਾਰਨਾ ਸਤਿਗੁਰੂ ਥਾਂ ਪਾਵੇ ਤੇ 21ਵੀਂ ਸਦੀ ਦੇ ਮਨੁੱਖ ਨੂੰ ਇਹਨਾਂ ਦੀ ਕਿਤਾਬ ਵਰਦਾਨ ਸਾਫ਼ ਹੋਏਗੀ। ਵਰਦਾਨ ਕਿਤਾਬ ਨਹੀਂ, ਵਰਦਾਨ ਹੋਏਗਾ ਮਨੁੱਖ ਜਾਤੀ ਲਈ। ਤੇ ਆਓ ਆਪਣੇ ਪ੍ਰਕਰਨ ਨੇ ਹੁਣ ਵਿਵਾਹ ਦੀ ਜਿਹੜੀ ਗੱਲ ਹੈ, ਭਾਈ ਗੁਰਦਾਸ ਨੂੰ ਪੁੱਛਿਆ ਕਿ ਵਿਆਹ ਕੀ ਹੁੰਦਾ, ਵਿਵਾਹ ਬਾਰੇ ਦੱਸੋ। ਭਾਈ ਗੁਰਦਾਸ ਨੇ ਕੈਸਾ ਅਰਥ ਕੱਢ ਮਾਰਿਆ, ਦੁਨੀਆਂ ਦੇ ਲੋਕ ਹੈਰਾਨ ਹੋ ਗਏ। ਭਾਈ ਸਾਹਿਬ ਕਹਿੰਦੇ ਗੁਰ ਚੇਲੇ ਵਿਵਾਹ ਤੁਰੀ ਚੜਾਇਆ, ਕਹਿੰਦੇ ਗੁਰੂ ਦੇ ਚੇਲੇ ਦਾ ਜਦੋਂ ਵਿਆਹ ਹੋਇਆ, ਕਹਿੰਦੇ ਅਵਸਥਾ ਚੌਥੇ ਕਦਮ ਸੀ। ਲੋਕ ਹੈਰਾਨ ਹੋ ਗਏ, ਲੜਕੇ ਲੜਕੀ ਦਾ, ਬੱਚੇ ਬੱਚੀ ਦਾ ਵਿਆਹ ਤਾਂ ਸੁਣਿਆ ਸੀ, ਇਸਤਰੀ ਪੁਰਸ਼ ਦਾ ਵਿਆਹ ਸੁਣਿਆ ਸੀ, ਇਹ ਕਦੇ ਬੰਦੇ ਨਾਲ ਬੰਦੇ ਨਾਲ ਵਿਆਹ ਨਹੀਂ ਸੀ, ਗੁਰੂ ਤੇ ਚੇਲੇ ਦਾ ਵਿਆਹ ਹੋ ਗਿਆ। ਕਹਿੰਦੇ ਭਾਈ ਸਾਹਿਬ ਤੂੰ ਬੜੀ ਅਸਚਰਜ ਗੱਲ ਕਰਕੇ ਉਠਾ ਦਿੱਤੀ। ਉੱਥੇ ਸੱਸ ਜੀ, ਇੱਥੇ ਪਰਿਵਾਰ ਟੋਰਾਂਟੋ ਦੇ ਵਿੱਚ ਹੀ ਹੈ, ਜਗਰਾਵਾਂ ਦੇ ਕੋਲ, ਉਸ ਨਗਰ ਦੇ ਵਿੱਚ ਸਰਦਾਰ ਸਾਹਿਬ ਰਹਿੰਦੇ ਨੇ, ਇੰਦੌਰ। ਹਰਨੇਕ ਸਿੰਘ ਜੀ ਉਹਨਾਂ ਦੇ ਸਪੁੱਤਰ ਦਾ ਵਿਆਹ ਸੀ, ਉਹਨੇ ਦਿਆ ਸਿੰਘ ਜਲਵਰ ਜੀ ਨੂੰ ਉੱਥੇ ਸੱਦਿਆ ਹੋਇਆ ਸੀ। ਢਾਡੀਆਂ ਦੇ ਵਿੱਚੋਂ ਸਿਰਫ ਇੱਕੋ ਹੀ ਢਾਡੀ ਸੱਦੇ ਗਈ, ਜਲਵਰ ਜੀ। ਤੇ ਉੱਧਰ ਮੈਨੂੰ ਯਾਦ ਕਰ ਲਿਆ ਪਿੱਛੇ ਸੰਬੰਧ ਸੀ ਕਿ ਉੱਥੇ ਜਗਰਾਵਾਂ ਤੋਂ ਗੁਰਮੁਖ ਆਇਆ ਕਹਿੰਦਾ ਜੀ ਬਹੁਤ ਸਾਲ ਪਹਿਲਾਂ ਮੈਂ ਤੁਹਾਡੇ ਉੱਥੇ ਲੁਧਿਆਣੇ ਦਾਬੇ ਲੁਹਾਰੇ ਦੀਵਾਨ ਲੱਗੇ ਸੀ ਮਹਾਰਾਣੀ ਜਿੰਦਾ ਸੁਣੀ ਸੀ ਮੈਂ ਉਸ ਕੀਰਤਨ ਦੇ ਪ੍ਰਭਾਵ ਤੋਂ ਇੰਨਾ ਪ੍ਰਭਾਵ ਹੇਠ ਆ ਕੇ ਅੱਜ ਇੰਨੀ ਦੂਰ ਮੇਰੀ ਚ ਕੋਈ ਰਿਸ਼ਤੇਦਾਰੀ ਨਹੀਂ ਮੈਨੂੰ ਕਹਿੰਦੇ ਵੀ ਦੁਬਾਰੇ ਫਿਰ ਮਹਾਰਾਣੀ ਜਿੰਦਾ ਸੁਣਾਓ ਮੈਂ ਕਿਹਾ ਭਾਈ ਗੁਰਮੁਖ ਪਿਆਰਿਆ ਵੀ ਜੇ ਆਪਾਂ ਇੱਥੇ ਮਹਾਰਾਣੀ ਜਿੰਦਾ ਸੁਣਾਤੀ ਵੀ ਨਾ ਤਾਂ ਤੈਨੂੰ ਕਿਸੇ ਨੇ ਅਸਲਾ ਕਰ ਤੈਨੂੰ ਤਾਂ ਕਹਿਣੇ ਨੀ ਮਿਲਣਗੇ ਤੇਰਾ ਕਿਹੜਾ ਪਤਾ ਵੀ ਮੈਨੂੰ ਕੀ ਕਹਿਣਗੇ ਬੱਚੇ ਬੱਚੀ ਦਾ ਵਿਆਹ ਤੇ ਮੈਂ ਮਹਾਰਾਣੀ ਜਿੰਦਾ ਸੁਣਾ ਮੈਂ ਇੱਥੇ ਮਹਾਰਾਣੀ ਜਿੰਦਾ ਦਾ ਇਤਿਹਾਸ ਅੱਖਾਂ ਚੋਂ ਅੱਥਰੂ ਨਹੀਂ ਸੁਣਨ ਦੁਖੀ ਮਾਂ ਪਿਤਾ ਦਾ ਇਤਿਹਾਸ ਇੱਥੇ ਤਾਂ ਜਿਸ ਪ੍ਰਕਰਨ ਦੇ ਵਿੱਚ ਜਿਸ ਵਿਸ਼ੇ ਤੇ ਬੋਲਣਾ ਚਾਹੀਦਾ ਇੱਥੇ ਤਾਂ ਕੱਲੇ ਵਿਵਾਹ ਦੀ ਗੱਲ ਕੀਤੀ ਦਿਲਵਿੰਦ ਜੀ ਬੈਠੇ ਸੀ ਇਹ ਖੈਰ ਮੈਂ ਇੰਨੇ ਯੋਗ ਨਹੀਂ ਸੀ ਜਿੰਨਾ ਫਿਰ ਦਇਆ ਸਿੰਘ ਦਿਲਵਿੰਦ ਜੀ ਨੇ ਉੱਠ ਕੇ ਉਪਮਾ ਕੀਤੀ ਉਹ ਕਹਿੰਦੇ ਮੈਂ ਜ਼ਿੰਦਗੀ ਚ ਪਹਿਲੀ ਵਾਰ ਵਿਆਹ ਦੀ ਇੰਨੀ ਲੰਮੀ ਵਿਆਖਿਆ ਸੁਣੀ ਹੈ ਡੇਢ ਘੰਟੇ ਚ ਕੋਈ ਸਾਥੀ ਨੀ ਵਿਆਹ ਵਿਆਹੀ ਹੋਇਆ ਮੇਰੇ ਦੱਸਣ ਦਾ ਮਤਲਬ ਇਹ ਨਹੀਂ ਵੀ ਵਿਆਹ ਵਾਲੇ ਮੇਰੇ ਕੋਲ ਐਡਾ ਮਟੀਰੀਅਲ ਹੈ ਵੀ ਮੈਂ ਤੁਹਾਨੂੰ ਦੱਸਦਾ ਹੈ ਇਹ ਨਹੀਂ ਗੱਲ ਮੇਰੇ ਕਹਿਣ ਦਾ ਮਤਲਬ ਹੈ ਜਿਹੜੀ ਡੇਢ ਘੰਟੇ ਚ ਕਹਿਣ ਵਾਲੀ ਗੱਲ ਹੈ ਉਹ ਦੋ ਚਾਰ ਮਿੰਟਾਂ ਚ ਰੁਪਇਆ ਹੋਣੀ ਸਿਰਫ ਮੈਂ ਤੁਹਾਨੂੰ ਨਮੂਨਾ ਦੇ ਦੇਣਾ ਇਹ ਹਾਥੀ ਦੀ ਪੈਣ ਸਾਰੀਆਂ ਪੈਣਾਂ ਆ ਜਾਂਦੀਆਂ ਭਾਈ ਗੁਰਦਾਸ ਜੀ ਕੋਲ ਇੱਕ ਜੁਗਤੀ ਹੈ ਤੇ ਕੁੱਜੇ ਚ ਸਮੁੰਦਰ ਬੰਦ ਕਰ ਦਿੰਦੇ ਦੋ ਅੱਖਰ ਚ ਕਹਿ ਦਿੱਤਾ ਹੁਣ ਇੱਥੇ ਵਿਆਹ ਦਾ ਅਰਥ ਵਿਆਹ ਦੇ ਕਿੰਨੇ ਅਰਥ ਵਿਆਹ ਤੋਂ ਅੱਠ ਕਿਸਮਾਂ ਤੇ ਵਿਆਹ ਦੇ ਅੱਠੀ ਪ੍ਰਭਾਤੀ ਸ਼ਬਦ ਇਹ ਬੜੀ ਇੱਕ ਲੰਮੀ ਕਹਾਣੀ ਹੈ ਭਾਈ ਗੁਰਦਾਸ ਦੀ ਗੁਰਬਾਣੀ ਦੀ ਔਰ ਮਹਾਨ ਕੋਸ਼ ਦੀ ਤੇ ਕਈ ਹੋਰ ਉੱਤਮ ਭਗਤੀਆਂ ਦੀ ਗੱਲ ਉਹਦੇ ਪ੍ਰਮਾਣ ਸਿੱਧ ਕਰਦੀ ਜਾਏਗੀ ਤੇ ਵਿਆਹ ਕੀ ਹੁੰਦਾ ਤੇ ਵਿਆਹ ਦਾ ਉਧਾਰ ਕਿਹਨੂੰ ਹੈ ਤੇ ਵਿਆਹ ਮੁਕੰਮਲ ਕਿਹੜਾ ਹੁੰਦਾ ਤੇ ਸਿਰ ਨਾਇਣ ਕਿਹੜਾ ਹੁੰਦਾ ਸਾਰੀਆਂ ਗੱਲਾਂ ਦੇ ਜਿਹੜੇ ਵਿੱਚੇ ਆ ਜਾਂਦੇ ਇਸ ਪ੍ਰਕਰਨ ਹੁਣ ਵਿਆਹ ਦੀ ਜਿਹੜੀ ਗੱਲ ਹੈ ਗੁਰ ਚੇਲੇ ਵਿਵਾਹ ਹੋ ਵਿਵਾਹ ਦਾ ਅਰਥ ਭਾਈ ਸਾਹਿਬ ਮੇਲ ਕਰਦੇ ਮਿਲਣਾ ਮਿਲਾਪ ਮਿਲਾਪ ਗੁਰੂ ਦੇ ਚੇਲੇ ਦਾ ਵੀ ਹੋ ਸਕਦਾ ਹੈ ਤੇ ਮਿਲਾਪ ਇਸਤਰੀ ਤੇ ਪੁਰਸ਼ ਦਾ ਵੀ ਹੋ ਸਕਦਾ ਹੈ ਤੇ ਮਿਲਾਪ ਦਾ ਅਰਥ ਵਿਆਹ ਕਰਦੇ ਨੇ ਉਹ ਮਿਲਾਪ ਲੜਕੀ ਕਿਤੇ ਜਮੀ ਹੈ ਲੜਕਾ ਕਿਤੇ ਜਮੇ ਤੇ ਧਰਮ ਦੀਆਂ ਰਸਮਾਂ ਦੇ ਨਾਲ ਉਹਨਾਂ ਨੂੰ ਇੱਕ ਵਾਰੀ ਸਮਾਜ ਨੇ ਮੇਲ ਦਿੱਤਾ ਇਕੱਠੇ ਕਰ ਦਿੱਤਾ ਤੇ ਉਸ ਨੂੰ ਵਿਵਾਹ ਕਿਹਾ ਗਿਆ ਤੇ ਉਹਦੀਆਂ ਫਿਰ ਧਰਮ ਦੀਆਂ ਰਸਮਾਂ ਵੱਖਰੀਆਂ ਵੱਖਰੀਆਂ ਇਹਦੇ ਅਰਥ ਹੋਰ ਗਿਆਨ ਕਿਸਮ ਦੇ ਦੇਹ ਦਾ ਅਰਥ ਦੋ ਹੁੰਦਾ ਬਾਹ ਦਾ ਅਰਥ ਵਾਸਤਾ ਹੁੰਦਾ ਹੈ ਗੁਰਬਾਣੀ ਚ ਲਿਖਿਆ ਤੁਖਾਰੀ ਰਾਜ ਬੇ ਦਸ ਮਾਂ ਦਸ ਤੇ ਬੇ ਦਾ ਅਰਥ ਦੋ ਦੋ ਤੇ ਦਸ ਬਾਰਾਂ ਮਾਂ ਦਾ ਅਰਥ ਮਹੀਨਾ ਤੇ ਬਾਰਾਂ ਮਹੀਨੇ ਅਰਥ ਹੁੰਦੇ ਅਰਥ ਜਿਹੜੇ ਗੁਰਬਾਣੀ ਤੇ ਗੁਰਬਾਣੀ ਸਰਚ ਕਰੇ ਉਹੀ ਅਰਥ ਮੁਕੰਮਲ ਮੰਨੇ ਜਾਂਦੇ ਆਪਣੀ ਬੁੱਧੀ ਦੀ ਚਿਤਰਾਈ ਕਾਢਣੀ ਇਸ ਕਰਕੇ ਸਾਸ ਜੀ ਮੇਲ ਮੁਕੰਮਲ ਉਹ ਹੈ ਜਿਸ ਮੇਲ ਦੇ ਵਿੱਚ ਕਦੇ ਵਿਛੋੜਾ ਨਹੀਂ ਆ ਸਕਦਾ ਪਰ ਹੋਏਗਾ ਤਾਂ ਜੇ ਛੇ ਚੀਜ਼ਾਂ ਛੇ ਆਤਮਾ ਮਿਲ ਜਾਣਗੀਆਂ ਆਸਾ ਇਸ਼ਟ ਉਪਾਸਨਾ ਖਾਣ ਪਾਨ ਪੈਰਾਂ ਤੁਸੀਂ ਜਾ ਕੇ ਘੱਟ ਮੇਲੇ ਸੋਈ ਮਿਲਿਆ ਨਾ ਜਿਹਦੀਆਂ ਅਧੀਆਂ ਚ ਮਿਲ ਜਾਣ ਆਤਮਾ ਕੰਮ ਚੱਲ ਜਾਂਦੀ ਧੂਪ ਨਹੀਂ ਸੁਣਦੀ ਹੁੰਦੀ ਗੱਡੀ ਕਿਨਾਰੇ ਲੱਗ ਜਾਂਦੀ ਜਿਹਦੀਆਂ ਛੇ ਦੇ ਛੇ ਹੀ ਨਾ ਮਿਲਣ ਗੱਡੀ ਰਸਤੇ ਦੇ ਵਿੱਚ ਖੜਦੀ ਹੈ ਫਿਰ ਮੰਦਰ ਦੇ ਨਹੀਂ ਪਹੁੰਚਦੀ ਉਹਦਾ ਵੀ ਗੱਡੀ ਘੋਲ ਦੇ ਜੁੜ ਕੇ ਨਹੀਂ ਜਾਂਦੀ ਇਸ ਕਰਕੇ ਸਾਸ ਜੀ ਪੁਰਾਣੇ ਸਮੇਂ ਦੇ ਅੰਦਰ ਬੁੱਧੀਮਾਨ ਦੇਖਦੇ ਸੀ ਬੱਚੀ ਚ ਕਿਹੜੀਆਂ ਆਤਮ ਬੱਚੇ ਚ ਕਿਹੜੀਆਂ ਆਤਮ ਉਹਨਾਂ ਦਾ ਮੇਲ ਸਰੀਰੀ ਕਿਵੇਂ ਬਣ ਸਕਦਾ ਹੈ ਜਾਂ ਤਾਂ ਫਿਰ ਸਿਆਣੇ ਹੋਣ ਬੱਚੇ ਐਡਜਸਟਮੈਂਟ ਕਰਨ ਵਾਸਤੇ ਕੁਝ ਆਪਣੀਆਂ ਆਤਮ ਔਰਤ ਬਦਲਵੇ ਕੁਝ ਮਰਦ ਬਦਲਵੇ ਤੇ ਉਹ ਦੋਨੇ ਸਹਿਮਤ ਹੋ ਜਾਣ ਤੇ ਮੁਕੰਮਲ ਹੋ ਜਾਂਦੀ ਹੈ ਜ਼ਿੰਦਗੀ ਨਹੀਂ ਤਾਂ ਫਿਰ ਗੜਬੜ ਹੁੰਦੀ ਹੈ ਭਾਈ ਇਸ ਕਰਕੇ ਸਾਸ ਨਹੀਂ ਹੁਣ ਐਸੀ ਗੜਬੜੇ ਬ੍ਰਹਮਣ ਦੇ ਨਾਲ ਆਤਮ ਤਾਂ ਮਿਲਦੀ ਉਹ ਪੂਜਾ ਕਰਦਾ ਪੂਜਾ ਤੇ ਅਟਕ ਇਸ ਕਰਕੇ ਹਜ਼ੂਰ ਨੂੰ ਕਹਿੰਦੇ ਨੇ ਕਿ ਕੁਨਾਰ ਫੁੱਟੀ ਇਸਤਰੀ ਪਰ ਕਾਰਨ ਬਣਨੇ ਨੇਕ ਰੱਖਦੇ ਉਤਾਰ ਧਾਰਨ ਦਾ ਤੇ ਇਸ ਕਰਕੇ ਨਾ ਕਹਿੰਦੇ ਉਹ ਕਹਿੰਦੀ ਹੈ ਮੂੜ ਮੂਰਖ ਹੇ ਕਾਜ ਸੇਵਾ ਦੇਵੀ ਤੂੰ ਸੇਵਦਾ ਕਿ ਹੇ ਤਾਸ ਬੁਲੰਦ ਅਭੇਦ ਕਹਿੰਦੇ ਮੂੜ ਕਰਕੇ ਇਸ ਬਾਤ ਕੇ ਉਹਦੇ ਭੇਦ ਨੂੰ ਕਹਿੰਦਾ
ਇਹ ਕਾਰਨ ਵਾਹੇ
ਇਸ ਵਾਸਤੇ ਉਹਦੇ ਚਰਨੀ ਪੈਂਦਾ ਜਾਣ ਬੁੱਝ ਕੇ ਕਿਉਂ ਨਰਕਾਂ ਚ ਡਿੱਗਦਾ ਦੋਸਤਾਂ ਚ ਜਾਏਗਾ
ਇਹ ਕਾਜ ਮੂਰਖ ਇਹ ਜਪਤ ਜਾਪ
ਕਹਿੰਦੀ ਕਿਸ ਵਾਸਤੇ ਮੂਰਖਾ ਮੂਰਖ ਤੋਂ ਬਿਨਾਂ ਗੱਲ ਨਹੀਂ ਕਰਦੀ मूर्ख जब कहते सास जी स्त्री रूप चेरी की न्याय सोच ना ही बिन पर तारे गुरबाणी ने सिद्धांत रूप लेट नहीं सकेगा। औरत का प्रकर्मा के बेड़े पीछे तुरना ते मर्द का मूहे तुरना इस मर्यादा को बदल नहीं सकेगा। औरत का खबे पासे बैठना ते मर्द का सजे पासे बैठना किसी गल की सूचना है। जे मनुखी माने नहीं समझना अपना अधिकार नहीं देखना तो बल कसूति हो फर्क कोई हर श्री दीदार ने छोड़े अपने ही एक दूसरा अंग है जिसका नाम औरत है पर अंग खब्बा है सजे नो थोड़ा जा कमजोर होता है अपने ही कुछ मर्यादा है जिसकी रिस्पेक्ट करनी है जिन्हें आदर देना है और कथा हो रही है ते सजे पासे गुरु ग्रंथ साहिब जी का प्रकाश है ये कथा सजे पासे बैठ के क्यों नहीं हो जाती जो उधर होगी तो मुंह इधर करना पड़ेगा एक का मतलब हो अत दर्जे की मजबूरी हो गई फिर कोई गल हो जाए कि बैठने का ही ना हो जाए पर नहीं प्रकर्मा करनी है तो सजे पासे गुरु ग्रंथ साहिब जी को रख के जो प्रकर्मा करनी है सजा पासा सतगुरु का लगेगा पर साढ़े जो भी लड़ना कि जो खब्बा पासा करके भी चल रहा है जी हिंदुआ ने करनी मुसलमाना ने करनी ए भी है साढ़े फिर कह भी है कि नहन सिंह का यह विश्वास है कि नहीं अभी करनी है तो यह प्रकर्मा जी इस तरीके इस करके भाई आदर सत्कार और जाति सतगुरु महाराज ने उन्होंने लोगों ने सारे हक खोले सन और इतों तक इन्ना लोग शब्द वरते मनु की भाषा अपने भरावान की बड़ी उसने अपनी जाति का विकरा करद होने अधिकार बड़े दे दते उन्होंने खुले दे दते औरत जाति बारे टेके का घृणा योग शब्द लिख दते कि पैर की जुती है मैं चाहिए तो हलो कि नहीं बदलो ये आम लोगों के प्रचलित हो पर धन गुरु नानक साहब हजूर ने कहा सो क्यों बंदा आखी है जित जमे राजा कौन हो तुम बंदा कहने वाले जिदी कुक तो राजे महाराजे जिदी कुक तो सूर ने दानी भगत अवतार पैदा हो उस जनजाति का तस्कार क्यों गुरु नानक महाराज ने थोड़े तो हक में ना मारे अब तुम भावें सरकार का धन्यवाद करो भी सरकार ने हक देते नहीं कि नहीं गुरु नानक ने रखी कुचल दते से वो लोग चौथे हिस्से के मनुख को मनुख मन को इनकार कर दिता से पर गुरु ने कृपा की थी क्यों सास नहीं पर कुछ असूल हैं बार बार गुरबाणी एक क्या शील संयम कह आग्ञा माने इस नारी को दुख न माने कहो नानक जिन प्रयोग परमेश्वर कर जाने धन सती दर कह प्रमाने को कह इस करके सास ने हूं एक कुनार है उन्होंने कह दिया है कहने तू मूर्ख है तू दो जाएगा कह काज मूर्ख से जप जा वो मूर्खा तुझे जाप क्यों जपता है
नहीं दर्द तान के थाप
तू नहीं डरता तेनू मैं बड़ा समझा हटी तू समझदा नहीं है ये कई बार समझाने की हद गाही लगी आती है मैनू गुरमुखी की याद रहता है तेरे घर वाली लगी समझा समझाने लगी एक जिम्मे मास्टरी न्याण पढ़ाई होंगी वो जब ना समझा कि सीता बाई जी भी थोड़ा जा दूए रंगा शराब थोड़ी पीती सी उन्हें फड़ के जूड़ा फट के चपेट मार दी घर वाले वो जो उन्हें मारी कई तो एक सुन जी एक चपेट तो उन्हें भी मारती इन्हें उन्हें न्याणे तो ही अपने लड़के सिखाए थे उन्हें बापू पढ़ लिया मां कहते बेबे कुट लगा चुके ये बापू की भुगत सिखा ਇਹ ਬੇਬੇ ਫਿਰ ਦਾੜੀ ਨਹੀਂ ਫੜ ਕੱਟ ਦਿੱਤੀ ਫੜ ਉਹਦੇ ਕੁਛ ਬਾਲ ਦਾੜੀ ਦੇ ਇਕੱਠੇ ਕਰਕੇ ਆਪਣੀ ਜੇਬ ਚ ਪਾ ਲਈ ਇਹ ਤੜਕੇ ਨੂੰ ਮੇਰੇ ਕੋਲ ਆ ਗਏ ਮੈਂ ਕਿਹਾ ਸੁਣਾਓ ਸਰਦਾਰ ਜੀ ਕਿਵੇਂ ਦਰਸ਼ਨ ਦਿੱਤੇ ਰੋਣ ਲੱਗਾ ਮੈਂ ਕੀ ਗੱਲ ਨਹੀਂ ਸਿਆਣਾ ਬਹਿਣਾ ਮੈਂ ਰੋਂਦਾ ਕਿਉਂ ਕੱਢ ਕੇ ਬਾਲ ਤੁਸੀਂ ਮਸਾਏ ਕਹਿੰਦੇ ਜੀ ਆਹ ਦੇਖੋ ਮੇਰੇ ਘਰ ਵਾਲੀ ਨੇ ਮੇਰੀ ਗੜੀ ਮੈਂ ਕਿਹਾ ਵੀ ਦੇਖ ਬਹੁਤ ਬੁਰੀ ਬਾਤ ਹੈ ਇਹ ਤੋਂ ਵੱਡੀ ਕੋਈ ਬਾਤ ਨਹੀਂ ਅੱਜ ਤੂੰ ਵੀ ਬੰਦਾ ਮੈਨੂੰ ਅਣਖਾ ਲਾ ਲਿਆ ਬੁਰਾ ਰਹਿ ਤੂੰ ਤੇਰੇ ਵਾਸਤੇ ਇੱਕੋ ਹੀ ਰਸਤਾ ਤੇਰੇ ਵਾਸਤੇ ਉਹ ਪੰਕਤੀਆਂ ਪੁੱਤਰ ਕਲੱਤਰ ਗ੍ਰਸਤ ਕਾ ਫਾਸਾ ਹੋਰ ਨਾ ਪਾਈ ਆਰਾਮ ਕੇ ਦਾਸਾ ਜੇ ਕੁਛ ਕਰਨਾ ਤਾਂ ਘਰ ਵੀ ਉਹਨਾਂ ਨੂੰ ਸੰਭਾਲ ਦੇ ਜ਼ਮੀਨ ਵੀ ਉਹਨਾਂ ਨੂੰ ਸੰਭਾਲ ਦੇ ਇਹ ਘਰ ਵਾਲੀ ਕਹਿ ਰਹੀ ਹੈ ਨਿਆਣੇ ਹੋ ਗਏ ਤੇਰੇ ਬਰਾਬਰ ਦੇ ਬਸ ਆਪਣੀ ਜਿੰਨੀ ਜਿੰਨੀ ਵੀ ਠੀਕ ਹੈ, ਬੁਰਾ ਭਲਾ ਕਹਿਣ ਦੀ ਲੋੜ ਹੈ, ਤੂੰ ਆਪਣਾ ਘਰ ਛੱਡ ਕੇ ਦੇਖ, ਤੇਰੀ ਲੋੜ ਨਹੀਂ ਹੈ ਘਰ ਲਾੜੀ ਤਾਂ ਪੱਟੀ ਹੋਈ। ਕਹਿੰਦੇ ਜੀ ਸਮਝਾਓ। ਮੈਂ ਕਿਹਾ ਬਾਈ ਮੈਂ ਕੀ ਸਮਝਾਊਂਗਾ, ਜਿਹੜੇ ਨੇ ਤੇਰੀ ਗਾੜੀ ਪੱਟ ਦਿੱਤੀ ਮੇਰੇ ਨਾਲ ਝਿਜ ਕਰੂਗੀ, ਉਹ ਤੇਰੀ ਸਲਾਹ ਹੋਊਗੀ ਮੈਂ ਵੀ ਪਟਾਣਾ ਜਾ ਕੇ, ਮੈਂ ਤਾਂ ਉਂਗਲ ਨਹੀਂ ਕਰਨ ਦਿੰਦਾ ਆਪਣੀ, ਕਿਉਂਕਿ ਮੇਰੀ ਪਛਾਣ ਤੇ ਹੀ ਆ, ਨਾ ਕਿਸੇ ਨੂੰ ਬੁਰਾ ਕੰਮ ਨਾ ਕਿਸੇ ਦੇ ਕੰਮ, ਇਹ ਤਾਂ ਗੱਲ ਮਾੜੀ। ਇਹ ਕਹਿੰਦਾ ਜੀ ਮੈਂ ਫਿਰ ਵੀ ਤੁਹਾਡਾ ਆਦਮ ਸਤਿਕਾਰ ਮਹਾਂ ਤੇਰਾ ਮਤਲਬ ਵੀ ਨਾ ਕਰੇਗਾ। ਕਹਿੰਦਾ ਨਹੀਂ ਇਹ ਤੇਰੀ ਗੱਲ, ਮੈਂ ਕਿਹਾ ਚਲੋ ਕੋਈ ਬਾਤ ਨਹੀਂ, ਮਗਰ ਕਹਿੰਦਾ ਕਥਾ ਹੋ ਜਾਂਦੇ ਦੋ ਚਾਰ ਦਿਨ ਫਿਰ ਬਣਾ। ਮੈਂ ਕਥਾ ਚ ਲੱਗ ਗਿਆ ਕਿੱਥੇ ਮਿੱਟੀਆਂ ਗੱਲਾਂ ਕਰਨ, ਜਦੋਂ ਔਰਤ ਜਾਤੀ ਦੇ ਪਤੀ ਵਾਰੇ ਵਿਚਾਰ ਆਉਣ ਫਰਜ ਆਉਣ, ਮੈਂ ਜਿਹੜਾ ਘੋਟਾ ਦੁਬਾਰਾ ਹੋ ਜਾਣ ਕੇ ਲਾ ਦੂੰ। ਉਹ ਜਦੋਂ 10-15 ਦਿਨ ਕਥਾ ਹੋਈ, 10-15 ਦਿਨ ਆ ਗਿਆ ਜੀ, ਮੈਨੂੰ ਕਹਿੰਦੀ ਹੁਣ ਬਸ ਵੀ ਕਰੋ ਉਹਨਾਂ ਕਲਾਸ ਦੀ, ਕਹਿੰਦੀ ਬਥੇਰੀ ਕਥਾ ਹੋ ਗਈ ਮੇਰੀ। ਮੈਂ ਕਿਹਾ ਤੇਰਾ ਨੌਂ ਲਿਆ, ਕਹਿੰਦੀ ਨੌਂ ਚਾਹੇ ਆਹੀ ਕਰ ਰਹੀ ਉਹ ਵੀ ਲੈ ਲਓ। ਮੈਂ ਕਿਹਾ ਨੌਂ ਤਾਂ ਲੰਘੋ ਮੈਂ ਰੱਖਦਾ ਜੀ, ਪਰ ਹੁਣ ਤੂੰ ਮੈਨੂੰ ਐਂ ਦੱਸ ਵੀ ਤੂੰ ਆਪ ਆਈ ਹੈ, ਵੀ ਤੇਰਾ ਇਹ ਘਰ ਵਾਲੇ ਦੀ ਗਾੜੀ ਤੇ ਹੱਥ ਤੈਨੂੰ ਕਿਵੇਂ ਪੈ ਗਏ। ਮੈਂ ਤੈਨੂੰ ਸਾਖੀ ਦੱਸਦਾ ਕਿ ਪਤੀ ਨੇ ਲੱਤ ਮਾਰੀ ਸੀ, ਆਉਂਦੇ ਜਾਂਦੇ ਲੰਗੜੀ ਚ ਵੀ ਸੀ। ਤੇ ਸਤਿਗੁਰੂ ਮਹਾਰਾਜ ਇੱਕ ਔਰਤ ਦਾ ਪ੍ਰਸੰਗ ਲੈਂਦੇ, ਬਾਲੀ ਰੋਗ ਹੈ ਨਾ ਹੈ ਪਤਾਰ, ਪਿਛਲੇ ਜਨਮ ਦੇ ਪਤੀ ਵਿਓਹ ਦੇ ਕੇ ਮਾਰਿਆ ਸੀ ਤੇ ਮੁੜ ਕੇ ਪਤੀ ਨਹੀਂ ਸੀ ਮਿਲਿਆ। ਮੈਂ ਕਹਿੰਦੀ ਕੀ ਕੀਤਾ? ਕਹਿੰਦੀ ਦੇਖੋ ਬਾਬਾ ਜੀ ਦੋ ਤਾਂ ਗਈ ਮੇਰੇ ਕੋਲੋਂ ਵੀ ਕਰਦੀ, ਮੈਂ ਮੰਨਦੀ ਹੈ, ਪਰ ਕਹਿੰਦੀ ਜਿਹੜੀ ਮੇਰੇ ਨਾਲ ਕਰਦਾ ਰਿਹਾ ਸ਼ਰਾਬ ਪੀ ਕੇ ਮੈਨੂੰ ਕੁੱਟਦਾ ਰਿਹਾ, ਨਿਆਣੇ ਛੋਟੇ ਸੀ, ਮੈਂ ਕਿਹਾ ਹੁਣ ਤਾਂ ਬੜੇ ਕਰ ਲਏ ਸਾਧ, ਮੈਨੂੰ ਪਤਾ ਸਾਰੇ ਵੀ ਉਹਨਾਂ ਨੇ ਬਾਹਾਂ ਬੜੀਆਂ ਤੈਅ ਕੁੱਟਿਆ। ਕਹਿੰਦੀ ਦੱਸ ਗਿਆ ਸਾਰਾ ਕੁਛ, ਮੈਂ ਸਾਰਾ ਕੁਛ ਦੱਸ। ਮੈਂ ਕਿਹਾ ਹੁਣ ਦੱਸ ਵੀ ਉਹ ਕਹਿੰਦਾ ਵੀ ਚੋਲਾ ਦਿਓ ਮੈਨੂੰ, ਅਸੀਂ ਜਾਣਾ ਕਲਕੱਤੇ ਨੂੰ ਨਾਲੇ ਲੈ ਜਾਣਾ। ਕਹਿੰਦੀ ਲੈ ਜਾਓ, ਕਹਿੰਦੇ ਅਸੀਂ ਕੀ ਕਰਨਾ ਹੈ, ਚੋਲਾ ਅਸੀਂ ਦਿੱਤਾ ਉਹਦੇ ਬਾਹ, ਪਰ ਗਲੇ ਦੇ ਸ਼ੇਰ ਦਾ ਬੁਰਕਾ ਪਾਇਆ ਮੇਜ ਨਹੀਂ ਹੁੰਦਾ। ਜਦੋਂ ਲੈ ਕੇ ਗਏ ਉੱਥੇ ਹੁਣ ਆਦਤ ਕੌਣ ਤੋਂ ਲਈ ਹੁੰਦੀ, ਯਕੀਨ ਕਰੋ ਵੀ ਇੱਕ ਮਹੀਨਾ ਦੋ ਬੰਦੇ ਉਹਦੀ ਰਾਖੀ ਉਹ ਰੱਖਦੇ ਰਹੇ। ਕਹਿੰਦਾ ਜਿਹੜੀ ਰਾਖੀ ਰੱਖਦੇ ਨਾ ਸੰਤ ਮੇਰੀ, ਜਿਹਦੇ ਮੈਂ ਪੀ ਕੇ ਆਉਣੀ ਹੋਊਗੀ ਉਹਦਾ ਰਾਖੀ ਦੇ ਵਿੱਚੇ ਵੀ ਹੋਊਗਾ, ਐਂ ਕਹਿ ਕੇ ਹੁੰਦੇ। ਮਗਰ ਤੂੰ ਉਹਦੇ ਕੋਲੇ ਜਾ ਆਪਣੀ ਬੜੀ ਅੰਮਾ ਕੋਲ, ਤੂੰ ਨੀ ਸਾਡੇ ਲੱਭ ਹੁੰਦਾ, ਤੈਨੂੰ ਉਹ ਵੀ ਠੀਕ ਕਰੋ। ਹੁਣ ਦੱਸੋ ਇਹਦੇ ਬੰਦੇ ਦਾ ਕੀ ਯਾਦ? ਤੇ ਇਹਨੂੰ ਫਿਰ ਕੀ ਕਹੀਏ, ਜੋੜੀਆਂ ਜਗ ਅੰਦਰ ਥੋੜੀਆਂ ਸਿਰ ਨੈਣ ਬਥੇਰੇ। ਮੈਂ ਬ੍ਰਾਹਮਣ ਦਾ ਵੀ ਹੋ ਗਿਆ ਬੇਚਾਰੇ ਦਾ ਇਹ ਸਿਰ ਨੈਣ। ਉਹ ਘਰ ਵਾਲੇ ਕਹਿੰਦੀ ਏਕਾਜ ਮੂਰਖ ਤੇ ਗਲਤ ਜਾਤ ਨੇ, ਗਲਤ ਕੌਮ ਤੇ ਸਭ ਸਾਤ। ਉਹ ਮੂਰਖ ਕਹਿੰਦੀ ਫਿਰ ਮੈਂ ਹੁਣ ਤੇਰਾ ਲੱਗੀਆਂ ਇਲਾਜ ਕਰ, ਇਲਾਜ ਕਰਾਂ ਚਾਹੇ ਸਿਆਣੇ ਦੇ ਤਬੀਤ ਕਰਾ ਕੇ, ਜੰਤਰ ਕਰਾ ਕੇ, ਚਾਹੇ ਕਮਲਾ ਹੀ ਹੋ ਜਾਵੇ। ਇਹ ਕਈ ਕਿਸਮ ਦੇ ਇਲਾਜ ਬੀਬੀਆਂ ਕਰ ਲੈਂਦੀਆਂ ਪੁਰਾਣੇ ਸਮੇਂ ਦੀ, ਵੈਸੇ ਕੁਝ ਰਵਾਇਤ ਹੈ, ਪਰ ਗੁਰਸਿੱਖ ਦੀਆਂ ਨਹੀਂ ਅਸਰ, ਗੁਰੂ ਗ੍ਰੰਥ ਸਾਹਿਬ ਦੇ ਭਰੋਸਾ। ਸ਼ੇਰ ਭੁੱਖਾ ਮਰ ਸਕਦਾ, ਜਾਨ ਦੇ ਸਕਦਾ, ਲੇਕਿਨ ਘਾ ਨਹੀਂ ਖਾ ਸਕਦਾ। ਜੋ ਦਾ ਖਾਣੇ ਨੂੰ ਖਾਇਆ ਸ਼ੇਰ ਦੀ ਰੁਚੀ, ਸ਼ੇਰ ਦੇ ਵਾਸਤੇ ਭੋਜਨ ਜਿਹੜਾ ਬਣਿਆ ਉਹ ਮਾਸਤਾ ਬਣਿਆ, ਉਹ ਘਾ ਨਹੀਂ ਖਾਂਦਾ, ਘਾ ਹੀ ਨਹੀਂ। ਇਸ ਕਰਕੇ ਸਾਸ ਜੀ ਜਿਹੜੇ ਸਤਪੁਰਸ਼ ਹੁੰਦੇ ਬਿਪਤਾ ਦੇ ਵਿੱਚ ਆਪਣੀ ਆਦਤਾਂ ਨਹੀਂ ਬਦਲਦੇ, ਸਬਰ ਧਾਰ ਲੈਂਦੇ ਆ। ਤੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ, ਕਹਿਣ ਲੱਗੀ ਮੈਂ ਤੇਰਾ ਇਲਾਜ ਐਸਾ ਕਰਾਂਗੀ, ਤੈਨੂੰ ਹੁਣ ਤੱਕ ਸਮਝਾ ਲਿਆ, ਮੈਂ ਹੁਣ ਤੇਰਾ ਪੱਕਾ ਇਲਾਜ ਕਰਦੀ ਹਾਂ।
ਰਾਜਾ
ਸੁਨੀਪ ਰਾਜੇ ਕੋਲ ਉਹਨੂੰ ਕਹਿ ਕਵੀ ਜੇ ਤੋਂ ਚੋਰੀ ਨਹੀਂ ਜਾਂਦੀ, ਤੈਨੂੰ ਸਮਝਾ ਲਿਆ ਮੇਰਾ, ਤੂੰ ਨੀ ਪੂਜਾ ਤੋਂ ਹਟਦਾ, ਤੇ ਹੁਣ ਜਾਊਂਗੀ ਰਾਜੇ ਕੋਲ, ਦੱਸੂਗੀ ਵੀ ਤੂੰ ਪੂਜਾ ਕਰਦਾ। ਕਹਿੋ ਪੁਕਾਰ ਰਾਜਾ ਸੁਨੀਪ, ਤੇ ਤੇਰਾ ਹਾਲ ਕੀ ਹੋਏਗਾ? ਤੇ ਉਹ ਫਿਰ ਤੈਨੂੰ ਬੰਨ ਕੇ ਨੂੜ ਕੇ ਤੈਨੂੰ ਦੇਸ਼ ਨਿਕਾਲਾ ਦੇਊਗਾ, ਜਾਂ ਤੈਨੂੰ ਖਤਮ ਕਰੂਗਾ, ਆਹ ਤੇਰੇ ਨਾਲ ਹੋਏਗੀ।
ਨਹੀਂ ਨਖਾ ਚਾਹੇ ਬ੍ਰਹਮਾ ਪੁਨਾਰ
ਗਲਤੀ ਆਪੋ ਸਤਨਾਮ ਸ੍ਰੀ ਵਾਸਤਵ। ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਉਹ ਖੋਟੀ ਇਸਤਰੀ ਨੇ ਬ੍ਰਾਹਮਣ ਦੇ ਪ੍ਰਤਾਪ ਨੂੰ ਨਹੀਂ ਜਾਣਿਆ, ਇਹ ਨਹੀਂ ਜਾਣਿਆ ਕਿ ਇਹ ਖੋਟੀ ਇਸਤਰੀ ਇਹਦਾ ਸੰਸਾਰ ਚ
ਆਉਣਾ
ਧਰਮ ਦੇ ਪ੍ਰਚਾਰ ਵਾਸਤੇ ਉਸਨੇ ਆ ਕੇ ਅਵਤਾਰ ਲਿਆ। ਬ੍ਰਾਹਮਣ ਤਾਂ ਜਮੇ ਹੀ ਇਸੇ ਮਤਲਬ ਲਈ ਹੈ, ਉਹ ਤਾਂ ਪਰਮਾਤਮਾ ਨੇ ਇੱਕ ਬਹਾਨਾ ਬਣਾਉਣਾ ਦੇ ਜੀਵਨ ਦਾ, ਉਹਨੂੰ ਪੂਜਾ ਤੇ ਤੂੰ ਕਿਵੇਂ ਹਟਾ ਲੈਣਾ। ਇਹ ਤਾਂ ਇੱਕ ਮਹਾਨਾ ਬਣ ਜਾਣਾ
ਸ਼ੂਦਰੰ ਸਮਸਤ ਨਾ ਸਾਰਥ ਹੇਤ,
ਸਾਰੇ ਨੀਚ ਪੁਰਸ਼ਾਂ ਨੂੰ ਪ੍ਰਾਪਤ ਕਰਨ ਵਾਲਿਆਂ ਨੂੰ ਉਹਨਾਂ ਦੇ ਨਾਸ਼ ਕਰਨ ਵਾਸਤੇ ਇਹ ਅੱਗੇ ਦੱਸਦੇ ਹਨ।
ਕਲਕੀ ਅਵਤਾਰ ਕਰਦੇ ਸਚੇਤ,
ਇਹ ਕਲਕੀ ਅਵਤਾਰ ਨੂੰ ਸਚੇਤ ਕਰਨ ਵਾਸਤੇ ਇਸ ਬ੍ਰਹਮ ਨੂੰ ਧਰਤੀ ਤੇ ਪੈਦਾ ਕੀਤਾ, ਉਹ ਭੇਜਿਆ ਹੀ ਇਸ ਮਤਲਬ ਵਾਸਤੇ ਹੈ। ਕਿਉਂ ਸਾਹ ਸ੍ਰੀ ਨੌ ਮਿੰਟ ਬਾਕੀ ਰਹਿੰਦੇ ਤੇ ਮੈਂ ਸਰੂਪ ਸਿੰਘ ਅਲੱਗ ਜੀ ਨੂੰ ਹੋਰ ਤਾਂ ਕੋਈ ਭੇਟਾ ਨਹੀਂ ਦੇਣ ਜੋਗਾ, ਗਰੀਬ ਬੰਦਾ ਕੀ ਦੇ ਸਕਦਾ, ਕਦੇ ਮੰਗਣ ਦੀ ਆਦਤ ਨਹੀਂ ਕਿਸੇ ਤੋਂ। ਇਹ ਭਾਵੇਂ 400 ਬੱਚਾ ਤੁਹਾਡੇ ਲੋਕਾਂ ਦਾ ਅਕੈਡਮੀ ਪੜ੍ਹਦਾ, ਪਰ ਕੋਈ ਤੁਹਾਡੇ ਚੋਂ ਟੋਰਾਂਟੋ ਵਾਲਾ ਚੋਂ ਵੈਨਕੂਵਰ ਚੋਂ ਪੰਜਾਬ ਚੋਂ ਇੱਕ ਬੰਦਾ ਤੁਸੀਂ ਨਹੀਂ ਐਸਾ ਕੱਢ ਸਕੋਗੇ ਜਿਹੜਾ ਤੁਹਾਨੂੰ ਕਹੇ ਵੀ ਸਕੂਲ ਵਾਸਤੇ ਅਗਲੇ ਨੂੰ ਪੈਸੇ ਮੰਗਾਉਣਗੇ। ਗਰੀਬੀ ਕੱਢ ਲਓ। ਇਹ ਧਾਰਮਿਕ ਵਿਦਿਆਲੇ ਜਿੱਥੋਂ ਦੇ ਪੜ੍ਹ ਕੇ ਤਖਤਾਂ ਦੇ ਜਥੇਦਾਰ ਬਣੇ, ਸਿੰਘ ਸਾਹਿਬਾਨ ਦੀਆਂ ਡਿਊਟੀਆਂ ਤੇ ਗਏ ਤੇ ਅੱਜ ਤੱਕ ਜਥੇ ਨੇ ਕਿਸੇ ਅੱਗੇ ਹੱਥ ਨਹੀਂ ਅੜੇ। ਹਾਂ, ਜਿਹੜੇ ਆਪਣੇ ਸੰਸਥਾ ਦੇ ਮੈਂਬਰ ਹਨ, ਰਲ ਕੇ ਜੋ ਸੰਸਥਾ ਚਲਾ ਰਹੀ ਹੈ, ਮੈਂਬਰ ਬਣਾਉਣ ਦੀ ਪ੍ਰੇਰਣਾ ਤਾਂ ਹੋ ਸਕਦੀ ਕਿਸੇ ਨੂੰ ਕਰਨੀ, ਪਰ ਪੈਸਿਆਂ ਵਾਸਤੇ ਨਹੀਂ। ਜੇ ਪੈਸੇ ਖੁੱਲੇ ਹੁੰਦੇ ਮੇਰਾ ਕਦੇ ਕਦੇ ਇੰਨਾ ਹੋਰ ਤਾਂ ਨਹੀਂ ਕਿਸੇ ਨੂੰ ਪੈਸੇ ਦੇਣ ਨੂੰ ਜੀ ਕਰਿਆ, ਸਰੂਪ ਸਿੰਘ ਉਹਨਾਂ ਨੂੰ ਪੈਸੇ ਦੇਣ ਨੂੰ ਜੀ ਕਰਦਾ, ਪਰ ਗੀਤੇ ਜਿਹੜੀ ਹੈ ਕੁਛ ਤੇ ਇਹੋ ਸਾਸ ਨਹੀਂ ਗੁਰੂ ਕਿਰਪਾ ਕਰੋ। ਮੈਂ ਅਰਦਾਸ ਕਰਦਾ ਸੱਚੇ ਪਾਤਸ਼ਾਹ ਦੇ ਚਰਨਾਂ ਤੇ ਸ਼ਹਿਨਸ਼ਾਹ ਜਿਹੜਾ ਇਹਨਾਂ ਨੇ ਐਡਾ ਵੱਡਾ ਧਨਸ਼ ਉਠਾਇਆ, ਪਤਾ ਨਹੀਂ ਹੋਇਆ ਕਿਸੇ ਨੂੰ, ਕਿ ਤੂੰ ਕਿਰਪਾ ਕਰੀ ਆਪਣੇ ਸਿੱਖ ਦੀ ਮਿਹਰ ਕਿਰਿਆ ਸੱਚੇ ਆਖ ਰੱਖਣੀ। ਸੰਤ ਸਮਾਜ ਦੇ ਵਿੱਚੋਂ ਬਹੁਤ ਸਾਰੇ ਮਹਾਂਪੁਰਸ਼ ਤੇ ਜੋ ਇਹਨਾਂ ਦੀ ਇਸ ਕਰਨੀ ਤੋਂ ਪ੍ਰਭਾਵਿਤ ਹੋ ਕੇ ਆਪਣੇ ਆਪਣੇ ਤੌਰ ਤੇ ਮਦਦ ਦਿੰਦੇ। ਦਾਸ ਬੇਨਤੀ ਕਰੇਗਾ ਇਹਨਾਂ ਨੂੰ ਵੱਡੇ ਜੋੜ ਮਿਲੇ ਨੇ, ਜੇ ਜਦ ਤੱਕ ਸਰਦਾਰ ਸਾਹਿਬ ਉੱਥੇ ਆ ਗਏ, ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਜੋਤੀ ਜੋਤ ਸਮਾਉਣ ਦਾ ਵੱਡਾ ਦਿਹਾੜਾ, ਸੰਤ ਸਮਾਜ ਦਾ ਵੱਡਾ ਇਕੱਠ ਹਰ ਵੇਲੇ ਦੀਵਾਲੀ ਤੋਂ 4 ਦਿਨ ਬਾਅਦ ਪ੍ਰਧਾਨੀ ਹੁੰਦਾ। ਗੁਰੂ ਗ੍ਰੰਥ ਸਾਹਿਬ ਦੀ ਗੁਰਤਾ ਗੱਦੀ ਸਥਾਪਨਾ ਦਿਨ ਤੋਂ 4 ਦਿਨ ਦਾ ਜੋੜ ਮਿਲਾ ਹੁੰਦਾ। ਪੰਥ ਪ੍ਰਸਿੱਧ ਮਹਾਂਪੁਰਸ਼ ਆਉਂਦੇ ਤੇ ਸਰਦਾਰ ਸਾਹਿਬ ਨੂੰ ਵੀ ਉਸ ਥਾਂ ਤੇ ਬੇਨਤੀ ਪੱਤਰ ਭੇਜਿਆ ਜਾਏਗਾ। ਆ ਜ਼ਬਾਨੀ ਮੈਂ ਇਹਨੂੰ ਬੇਨਤੀ ਪੱਤਰ ਭੇਜ ਦਿੱਤਾ, ਗੁਰੂ ਕਿਰਪਾ ਕਰੇ ਤੇ ਕੁਝ ਮਿੰਟ ਬਾਅਦ ਇਹ ਤੁਹਾਡੇ ਦਰਸ਼ਨ ਕਰ ਲੈਣਗੇ। ਅੱਜ ਦੇ ਸਮੇਂ ਨੂੰ ਤਾਂ ਹੋਰ ਵੀ ਟਾਈਮ ਲੱਗ ਗਿਆ, 6 ਮਿੰਟ ਰਹਿ ਗਏ ਬਾਕੀ ਤੇ ਮੈਂ ਇਹਨਾਂ ਨੂੰ ਆਪਣੇ ਟਾਈਮ ਦੀ ਉਹ ਭੇਟਾ ਵੀ ਥੋੜ੍ਹੀ ਜਿਹੀ ਦੇਣਾ। ਆਓ ਇੱਥੇ ਸਮਾਪਤੀ ਤੇ ਕੱਲ੍ਹ ਨੂੰ ਮਿੰਟੀ ਕਰ ਲਿਓ ਵੀ ਖੰਡਾ ਕਿੱਡਾ ਨਹੀਂ ਪਾਉਂਦਾ, ਹੁਣ ਦੇਖ ਲਿਓ ਦੇਸੀ ਹਿਸਾਬ ਆਊਗਾ, ਨਾਲ ਦੀ ਨਾਲ ਆਪਣੇ ਕੱਢ ਲੈਣਾ। ਮੈਂ ਤਾਂ ਥੋੜ੍ਹਾ ਪੜ੍ਹਿਆ, ਥੋੜ੍ਹੇ ਪੜ੍ਹੇ ਲਿਖੇ ਸਿਹਤ ਮੈਂ ਦੇ ਦੂੰਗੀ, ਦੇਸੀ ਮਾਪ ਹੈ ਜਿਹੜਾ ਇਹਦੇ ਪੁੱਟ ਇਹਨੇ ਬਣਦੇ ਤੇ ਤੁਸੀਂ ਕਦੇ ਉਸੇ ਵੇਲੇ ਹਿਸਾਬ ਲਾ ਲੈਣਾ। ਇਹ ਕੱਲ੍ਹ ਨੂੰ ਇਹ ਕਥਾ ਆ ਰਹੀ ਹੈ, ਨੇਕ ਲੰਕ ਦੇ ਪ੍ਰਗਟ ਹੋ ਕੇ ਸ਼ਸਤਰ ਵਰਤਾਉਣ, ਇਹ ਕੱਲ੍ਹ ਨੂੰ ਇਸ ਕੰਮ ਤੋਂ ਨਾਲ ਲੱਗਦੀ ਕਥਾ ਹੈ। ਆਓ ਕਿ ਕਿਸ ਮਾਪੀ ਕੋ ਹਰ ਕਾ ਵਿਸ਼ਵਾਸ ਨਹੀਂ ਕਰਦਾ।
ਨਹੀਂ ਲਖਤਾ ਹੈ ਬ੍ਰਹਮਾ ਕੁਮਾਰ, ਕਰਮਾਰ ਥਾਨ ਲੀਨੋ ਵਚਾਰ, ਸੂਦਰੰ ਸਮਸਤ ਨਾ ਸਾਰਥ ਹੇਤ, ਕਲਕੀ ਵਤਾਰ ਕਰਦੇ ਸੁਚੇਤ।
ਵਾਹ।